ਸਤਨਾਮ ਵਾਹਿਗੁਰੂ ਜੀ। ਕੁਰਬਾਨ ਜਾਈ ਉਸ ਵੇਲਾ ਸੁਹਾਵੀ, ਜਿਤ ਤੁਮਰੈ ਦੁਆਰੈ ਆਇਆ। ਨਾਨਕ ਕਉ ਪ੍ਰਭ ਭਏ ਕਿਰਪਾਲਾ, ਸਤਿਗੁਰ ਪੂਰਾ ਪਾਇਆ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਇਹੋ ਬੇਨੰਤੀ ਸੁਣ ਪ੍ਰਭ ਮੇਰੇ, ਦੇਹ ਨਾਮ ਕਰੇ ਆਪਣੇ ਚੇਰੇ। ਆਪਣੀ ਸਰਨ ਰਾਖ ਪ੍ਰਭ ਦਾਤੇ, ਗੁਰਪ੍ਰਸਾਦ ਕਿਨੈ ਵਿਰ ਲੈ ਜਾਤੇ। ਸੁਣ ਹੋ ਬਿਨੋ ਪ੍ਰਭ ਮੇਰੇ ਮੀਤਾ, ਚਰਨ ਕਮਲ ਵਸਹੇ ਮੇਰੇ ਚੀਤਾ। ਨਾਨਕ ਏਕ ਕਰੈ ਅਰਦਾਸ, ਵਿਸਰ ਨਾਹੀ ਪੂਰਨ ਗੁਣਤਾਸ। ਨਾਨਕ ਏਕ ਕਰੈ ਅਰਦਾਸ, ਵਿਸਰ ਨਾਹੀ ਪੂਰਨ ਗੁਣਤਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਸ ਪਾਤਸ਼ਾਹੀਆਂ ਦੇ ਆਤਮਿਕ ਸਵਰੂਪ, ਯੁੱਗੋ ਯੁੱਗ ਅਟੱਲ ਸਤਿਗੁਰੂ, ਗਰੀਬਾਂ ਨੂੰ ਬਖਸ਼ਣ ਹਾਰੇ, ਨਾਮ ਦੇ ਜਹਾਜ਼, ਤਖ਼ਤ ਚਵਰ ਛਤਰ ਦੇ ਮਾਲਕ, ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਜੀ ਨਿਵਾਜੀ ਹੋਈ ਸਾਧ ਸੰਗਤ ਜੀਓ, ਗੁਰਦੁਆਰਾ ਸਾਹਿਬ ਵਿੱਚ ਆਸਾ ਦੀ ਵਾਰ ਦੇ ਕੀਰਤਨ ਦੀ ਸੰਪੂਰਨਤਾ ਹੋਈ ਹੈ। ਉਪਰੰਤ ਗੁਰਬਾਣੀ ਦੀ ਲੜੀਵਾਰ ਕਥਾ ਵਿਆਖਿਆ ਦਾ ਸਮਾਂ ਹੋਇਆ ਹੈ। ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਪਾਤਸ਼ਾਹ ਸੱਚੈ ਪੂਰਬ ਦੇਵਣਾ, ਜਿਸ ਦੀ ਵਸਤ ਤਿਸੈ ਘਰ ਆਵੈ, ਬੈਠਾ ਸੋਢੀ ਪਾਤਸ਼ਾਹ, ਰਾਮਦਾਸ ਸਤਿਗੁਰੂ ਕਹਾਵੈ। ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੈ, ਦੀਨ ਦਿਆਲ ਪਾਤਸ਼ਾਹ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਸਲੋਕਾਂ ਦੀ ਕਥਾ ਚੱਲ ਰਹੀ ਹੈ। 12 ਤੇ ਵਧੀਕ ਸਿਰਲੇਖ ਹੇਠ 23 ਸਲੋਕ ਵਿਚਾਰੇ ਜਾ ਚੁੱਕੇ ਨੇ। ਇਸ ਤੋਂ ਅੱਗੇ ਪਾਤਸ਼ਾਹ ਦੇ ਮਹਾਂਵਾਕਾਂ ਦੀ ਵਿਚਾਰ ਕਰਕੇ ਗੁਰੂ ਮਹਾਰਾਜ ਜੀ ਦੀ ਕਥਾ ਦਾ ਆਨੰਦ ਮਾਣਾਂਗੇ। ਗੁਰੂ ਗ੍ਰੰਥ ਸਾਹਿਬ ਜੀ ਨੂੰ ਸੀਸ ਝੁਕਾਈਏ ਅਤੇ ਪ੍ਰੇਮ ਨਾਲ ਬੁਲਾਈਏ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਸਭਨਾ ਰਾਗਾਂ ਵਿੱਚ ਸੋ ਭਲਾ ਭਾਈ, ਜਿੱਤ ਵਸਿਆ ਮਨ ਆਏ। ਸਭਨਾ ਰਾਗਾਂ ਵਿੱਚ ਸੋ ਭਲਾ ਭਾਈ, ਜਿੱਤ ਵਸਿਆ ਮਨ ਆਏ। ਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਵਿੱਚ 31 ਰਾਗਾਂ ਨੂੰ ਮਹਾਰਾਜ ਜੀ ਨੇ ਸਨਮਾਨ ਬਖਸ਼ਿਆ ਹੈ। ਔਰ ਮਹਾਨ ਕੋਸ਼ ਦੇ ਕਰਤਾ ਨੇ ਵੀ ਇਹ ਲਿਖਿਆ ਹੈ ਕਿ ਜੋ ਕੁੱਲ ਰਾਗ ਨੇ ਉਹਨਾਂ ਨੇ ਦੱਸਿਆ ਹੈ ਕਿ 6 ਹੀ ਰਾਗ ਹਨ। ਔਰ ਉਹਨਾਂ ਦੇ ਜਿਹੜੇ ਇਸ ਪ੍ਰਕਾਰ 8-8 ਉਹਨਾਂ ਦੀਆਂ ਜੋ ਇਸ ਪ੍ਰਕਾਰ ਪਰਿਵਾਰ ਉਹਨਾਂ ਨੇ ਜੋ ਦੱਸੇ ਨੇ, ਉਸ ਮੁਤਾਬਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ 31 ਰਾਗ ਨੇ ਉਹ ਸਾਰੇ ਰਾਗ ਨਹੀਂ, ਕੁਝ ਰਾਗਣੀਆਂ ਹਨ। ਤਾਂ ਫਿਰ ਵੀ ਸ਼੍ਰੇਣੀ ਤਾਂ ਰਾਗਾਂ ਦੀ ਹੀ ਆ ਜਾਂਦੀ ਹੈ। ਗੁਰੂ ਰਾਮਦਾਸ ਸਾਹਿਬ ਜੀ ਦੇ ਫਰਮਾਨ ਦਾ ਭਾਵ ਇਹ ਹੈ ਕਿ ਮਹਾਰਾਜ ਜੀ ਫਰਮਾਉਂਦੇ ਨੇ ਕਿ ਇਨਸਾਨ ਦੇ ਵਾਸਤੇ ਉਹ ਰਾਗ ਜਿਹੜਾ ਹੈ ਉਹ ਭਲਾ ਹੈ, ਲਾਭਦਾਇਕ ਹੈ, ਜਿਸ ਰਾਗ ਦੇ ਦੁਆਰਾ ਉਸਦੇ ਹਿਰਦੇ ਵਿੱਚ ਕੋਈ ਸ਼ਬਦ ਵਸ ਜਾਏ। ਕਿਸੇ ਰਾਗ ਦੇ ਦੁਆਰਾ ਕੋਈ ਸ਼ਬਦ ਗਾਇਆ ਜਾ ਰਿਹਾ ਹੋਵੇ, ਉਹ ਮਨ ਨੂੰ ਇੰਨੀ ਪਿਆਰੀ ਟਿਊਨ ਲੱਗੇ, ਉਹ ਰਾਗ ਦੀਆਂ ਸਰਗਮਾਂ ਉਹ ਇਤਨੀਆਂ ਮਨ ਨੂੰ ਖਿੱਚ ਪਾ ਜਾਣ ਕਿ ਨਾਲ ਨਾਲ ਉਹ ਜੋ ਬੋਲ ਗਾਏ ਜਾ ਰਹੇ ਹੋਵਣ ਗੁਰੂ ਪਾਤਸ਼ਾਹ ਦੇ ਗਿਆਨ ਦੇ, ਭਗਤੀ ਦੇ, ਗੁਰਬਾਣੀ ਦੇ, ਉਹ ਹਿਰਦੇ ਦੇ ਅੰਦਰ ਵੱਸ ਜਾਣ। ਤਾਂ ਮਹਾਰਾਜ ਜੀ ਕਹਿੰਦੇ ਫਿਰ ਉਹ ਜਿਹੜਾ ਇਸ ਪ੍ਰਕਾਰ ਰਾਗ ਹੈ ਉਹ ਉਸ ਇਨਸਾਨ ਦੇ ਵਾਸਤੇ ਬਹੁਤ ਭਲਾ ਹੈ ਜਿਸ ਨੇ ਉਸਦੇ ਹਿਰਦੇ ਦੇ ਅੰਦਰ ਸ਼ਬਦ ਨੂੰ ਵਸਾ ਦਿੱਤਾ ਹੈ। ਮਨੁੱਖ ਜਦੋਂ ਜ਼ਿੰਦਗੀ ਕੱਟਦਾ ਹੈ, ਬੜੀ ਲੰਬੀ ਬਣ ਜਾਂਦੀ ਹੈ ਜ਼ਿੰਦਗੀ, ਇੱਕ ਪੱਖ ਦੇ ਨਾਲ ਬਹੁਤ ਛੋਟੀ ਹੈ, ਇੱਕ ਪੱਖ ਦੇ ਨਾਲ ਬਹੁਤ ਲੰਬੀ ਵੀ ਹੈ। ਲੰਬੀ ਇਸ ਕਰਕੇ ਹੈ ਕਿ ਬਚਪਨ ਤੋਂ ਜਦੋਂ ਹੋਸ਼ ਸੰਭਾਲਦਾ ਬੁਢਾਪੇ ਤੱਕ, ਜਦੋਂ ਫਿਰ ਝਾਤ ਮਾਰਦਾ ਅਤੇ ਕੋਈ ਸਮਾਂ ਕਿਤੇ ਬਿਤਾਇਆ ਹੁੰਦਾ, ਕੋਈ ਸਮਾਂ ਕਿਤੇ ਬਿਤਾਇਆ ਹੁੰਦਾ ਹੈ। ਲੰਬੀ ਚੌੜੀ ਇੱਕ ਸਟੋਰੀ ਹਰ ਇਨਸਾਨ ਦੀ ਜ਼ਿੰਦਗੀ ਦੀ ਬਣੀ ਹੁੰਦੀ ਹੈ। ਕੁਝ ਸਾਲ ਕਿਤੇ ਕੱਟੇ, ਕੁਝ ਸਾਲ ਕਿਤੇ ਕੱਟੇ, ਜਿੱਥੇ ਜਿਹੜਾ ਸਮਾਂ ਕੱਟਿਆ ਉਸ ਸਮੇਂ ਵਿੱਚ ਮਨੁੱਖ ਨੇ ਨਾਮ ਜਪਿਆ ਹੋਵੇ, ਸੇਵਾ ਕੀਤੀ ਹੋਵੇ ਅਤੇ ਬਾਅਦ ਵਿੱਚ ਯਾਦ ਕਰਕੇ ਅਤੇ ਇਹ ਕਹਿੰਦਾ ਵੀ ਮੇਰੇ ਲਈ ਤਾਂ ਉਹ ਥਾਂ ਬੜਾ ਵਡਭਾਗਾ ਸੀਗਾ, ਜਾਂ ਮੈਂ ਜਿਹੜਾ ਉਹ ਘਰ ਲਿਆ ਸੀਗਾ ਉੱਥੇ ਮੈਨੂੰ ਇਹ ਸਹੂਲਤ ਸੀ ਕਿ ਮੈਂ ਉਦੋਂ ਗੁਰਦੁਆਰੇ ਜਾ ਆਉਂਦਾ ਸੀਗਾ। ਤੋ ਮਹਾਰਾਜ ਪਾਤਸ਼ਾਹ ਕਹਿੰਦੇ ਜਿਵੇਂ ਇਨਸਾਨ ਨੂੰ ਫਿਰ ਉਹ ਥਾਂ ਹਮੇਸ਼ਾ ਦੇ ਵਾਸਤੇ ਆਪ ਹੀ ਪ੍ਰਤੀਤ ਹੁੰਦਾ ਵੀ ਮੇਰੇ ਲਈ ਉਹ ਬੜੀ ਲਾਭਦਾਇਕ ਸੀਗੀ ਕਿਉਂਕਿ ਮੈਨੂੰ ਰੱਬ ਦਾ ਨਾਮ ਜਪਣ ਦਾ ਮੌਕਾ ਮਿਲ ਜਾਂਦਾ ਸੀ। ਜਾਂ ਜ਼ਿੰਦਗੀ ਦੇ ਅੰਦਰ ਕਿਸੇ ਨੇ ਕਿਸ ਪੜਾਅ ਦੇ ਵਿੱਚ ਕੋਈ ਨੌਕਰੀ ਕੀਤੀ ਹੋਣੀ ਤਾਂ ਉੱਥੇ ਉਹ ਦਿਨ ਜਿਹੜੇ ਨੇ ਉਹ ਭਲੇ ਗੁਜ਼ਰੇ ਹੋਣੇ, ਸਮਾਂ ਰੱਬ ਦੀ ਯਾਦ ਵਿੱਚ ਲੰਘਿਆ ਹੋਣਾ, ਨਿਤਨੇਮ ਕਰਕੇ ਲੰਘਿਆ ਹੋਣਾ। ਇਨਸਾਨ ਕਹਿੰਦਾ ਉਹ ਸਾਲ ਮੇਰੇ ਬੜੇ ਵਧੀਆ ਸੀਗੇ, ਮੇਰੇ ਵਾਸਤੇ ਉਹ ਭਲੇ ਸੀਗੇ ਦਿਨ। ਮਹਾਰਾਜ ਜੀ ਐਵੇਂ ਫਰਮਾਉਂਦੇ ਵੀ ਮਨੁੱਖ ਜ਼ਿੰਦਗੀ ਦੇ ਵਿੱਚ ਟਿਊਨਾਂ ਅਤੇ ਤਰਜਾਂ ਸੁਣਨ ਦਾ ਤਾਂ ਬੜਾ ਸ਼ੌਂਕੀ ਹੈ, ਜਦੋਂ ਰੱਬ ਦੇ ਚਰਨਾਂ ਦਾ ਪਿਆਰ ਲੱਗ ਜਾਏ ਉਦੋਂ ਕੀਰਤਨ ਸੁਣਨਾ ਸ਼ੁਰੂ ਕਰਦਾ ਹੈ। ਅੱਗੋਂ ਪਿੱਛੋਂ ਗਾਣੇ, ਢੋਲ ਟਮੱਕਾ, ਗਿੱਧੇ ਟੱਪੇ, ਸਭ ਜਿਹੜੀਆਂ ਇਸ ਤਰ੍ਹਾਂ ਦੀਆਂ ਸੰਗੀਤ ਨਾਲ ਸੰਬੰਧਿਤ ਜੋ ਜਿਤਨੀਆਂ ਵੀ ਸ਼ਾਖਾ ਹਨ ਇਹ ਇਨਸਾਨ ਨੇ ਸੁਣੀਆਂ ਹੁੰਦੀਆਂ, ਚਾਹੇ ਉਹ ਪ੍ਰੇਮ ਨਾਲ ਸੁਣੀਆਂ ਹੋਵਣ ਅਤੇ ਚਾਹੇ ਅਚਨਚੇਤ ਹੀ ਕੰਨਾਂ ਵਿੱਚ ਪੈ ਗਈਆਂ ਹੋਵਣ। ਇਸ ਲਈ ਮਹਾਰਾਜ ਪਾਤਸ਼ਾਹ ਕਹਿੰਦੇ ਹੈ ਜਿਸ ਰਾਗ ਦੇ ਵਿੱਚ ਰੱਬ ਦੀ ਭਗਤੀ ਗਾਈ ਜਾ ਰਹੀ ਹੋਵੇ ਅਤੇ ਉਹ ਰਾਗ ਇਤਨਾ ਪਿਆਰਾ ਮਨ ਨੂੰ ਲੱਗੇ ਅਤੇ ਨਾਲ ਨਾਲ ਉਹ ਪਰਮੇਸ਼ਰ ਦਾ ਜਸ ਉਸਤਤੀ ਉਹ ਮਨ ਵਿੱਚ ਵੱਸ ਗਿਆ ਹੋਵੇ, ਪਾਤਸ਼ਾਹ ਜੀ ਕਹਿੰਦੇ ਉਹ ਰਾਗ ਭਲਾ ਹੈ, ਉਹ ਸੰਗੀਤ ਜੋ ਹੈ ਉਹ ਭਲਾ ਹੈ, ਜਿਸ ਦੇ ਦੁਆਰਾ ਜਿੱਤ ਵੱਸਿਆ ਮਨ ਆਏ, ਜਿਸ ਦੇ ਦੁਆਰਾ ਮਨ ਦੇ ਵਿੱਚ ਪਰਮਾਤਮਾ ਦੀ ਯਾਦ ਵੱਸ ਗਈ ਹੋਵੇ। ਜਿਹੜੇ ਕੀਰਤਨ ਦੇ ਪ੍ਰੇਮੀ ਨੇ, ਸਰੋਤੇ ਨੇ, ਉਹਨਾਂ ਦੇ ਅੰਦਰ ਫਿਰ ਐਸਾ ਸ਼ਬਦ ਜਿਹੜਾ ਹੈ ਉਹ ਗੁਣਗੁਣਾਉਂਦਾ ਚੱਲਦਾ ਰਹਿੰਦਾ ਹੈ। ਕਈ ਪ੍ਰੇਮੀ ਦੇਖੀਦੇ ਹੈ ਤੁਰੇ ਫਿਰਦੇ ਚੱਲਦੇ, ਉਹ ਕਿਸੇ ਸ਼ਬਦ ਦੀਆਂ ਪੰਕਤੀਆਂ ਗਾਉਂਦੇ ਰਹਿੰਦੇ ਨੇ। ਉਹ ਜਦੋਂ ਗਾਇਆ ਵਿਆ ਸ਼ਬਦ ਰਬਾਬੀ ਸਹਿਬਾਨਾਂ ਵੱਲੋਂ ਇਤਨਾ ਪਿਆਰਾ ਲੱਗਾ ਕਿ ਉਹ ਰਸਨਾ ਵਿੱਚ ਫੀਡ ਹੋ ਗਿਆ, ਕੰਨਾਂ ਵਿੱਚ ਸਰਵਣ ਕੀਤਾ ਅਤੇ ਉਹ ਹਮੇਸ਼ਾ ਦੇ ਵਾਸਤੇ ਯਾਦ ਬਣ ਗਿਆ। ਹੁਣ ਇਸ ਤੋਂ ਅੱਗੇ ਇਸ ਦਾ ਹੋਰ ਖੁਲਾਸਾ ਜਦੋਂ ਕਰੀਏ ਤਾਂ ਮਹਾਰਾਜ ਅੱਗੇ ਫਰਮਾਉਂਦੇ ਨੇ ਰਾਗ ਨਾਦ ਸਭ ਸੱਚ ਹੈ ਕੀਮਤ ਕਹੀ ਨਾ ਜਾਏ। ਇਹ ਰਾਗ ਅਤੇ ਨਾਦ, ਰਾਗ ਜਿਹੜੇ ਨੇ ਗਾਏ ਜਾਣ ਵਾਲੇ ਅਤੇ ਨਾਦ ਜਿਹੜੇ ਨੇ ਵਜਾਉਣ ਵਾਲੇ ਬਜੰਤਰ, ਸਭ ਸੱਚ ਹੈ। ਪਾਤਸ਼ਾਹ ਜੀ ਕਹਿੰਦੇ ਇਹ ਸੱਚੇ ਹਨ, ਜੇ ਇਹਨਾਂ ਦਾ ਸਹੀ ਯੋਗ ਇਹਨਾਂ ਦੀ ਵਰਤੋਂ ਕਰ ਲਈ ਜਾਏ ਤਾਂ ਫਿਰ ਤਾਂ ਪਾਤਸ਼ਾਹ ਜੀ ਕਹਿੰਦੇ ਕੀਮਤ ਕਹੀ ਨਾ ਜਾਏ, ਇਹਨਾਂ ਦੀ ਕੀਮਤ ਹੀ ਕੋਈ ਦੱਸੀ ਨਹੀਂ ਜਾ ਸਕਦੀ ਜੇ ਇਹਨਾਂ ਦੀ ਸਹੀ ਵਰਤੋਂ ਜਿਹੜੀ ਹੈ ਇਹ ਹੋ ਜਾਏ ਤਾਂ। ਫਿਰ ਮਹਾਰਾਜ ਪਾਤਸ਼ਾਹ ਜੀ ਨੇ ਕਿਹਾ ਇਹ ਸੱਚ ਹੈ। ਇਸ ਕਥਨ ਨੂੰ ਸਪਸ਼ਟ ਕਰਨ ਲਈ ਮਹਾਰਾਜ ਸਾਹਿਬ ਜੀ ਨੇ ਬਗਦਾਦ ਦੇ ਵਿੱਚ ਕੌਤਕ ਵਰਤਾਇਆ। ਇਸਲਾਮ ਵਾਲਿਆਂ ਨੇ ਰਾਗ ਦੇ ਉੱਤੇ ਪਾਬੰਦੀ ਲਗਾਈ ਹੋਈ ਸੀ ਕਿ ਇਹ ਰਾਗ ਜੋ ਹੈ ਇਹ ਮਨ ਦੇ ਅੰਦਰ ਚੰਚਲਤਾ ਪੈਦਾ ਕਰਦਾ ਹੈ, ਮਨ ਦੇ ਅੰਦਰ ਸ਼ੈਤਾਨੀ ਪੈਦਾ ਕਰਦਾ ਹੈ, ਅਤੇ ਉਹਨਾਂ ਨੇ ਰਾਗ ਗਾਵਣ ਦੇ ਉੱਤੇ ਪਾਬੰਦੀ ਲਗਾਈ ਹੋਈ ਸੀ। ਸ੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਉਹਨਾਂ ਦੇ ਗੜ੍ਹ ਬਗਦਾਦ, ਭਾਈ ਗੁਰਦਾਸ ਸਾਹਿਬ ਨੇ ਗੜ੍ਹ ਨਾਮ ਲਿਖਿਆ, ਭਾਵ ਉੱਥੇ ਇਸਲਾਮ ਦਾ ਗੜ੍ਹ ਸੀ, ਭਾਵ ਉੱਥੇ ਉਹਨਾਂ ਦਾ ਜ਼ੋਰ ਸੀ, ਉੱਥੇ ਉਹਨਾਂ ਦੀ ਇਸ ਪ੍ਰਕਾਰ ਆਗਿਆ ਤੋਂ ਬਿਨਾਂ ਕੋਈ ਹੋਰ ਕੁਛ ਨਹੀਂ ਸੀ ਕਰ ਸਕਦਾ, ਜੇ ਕਰਦਾ ਤਾਂ ਉਹਨੂੰ ਮਰਵਾ ਦਿੰਦੇ ਸੀਗੇ। ਇਸ ਲਈ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਬਗਦਾਦ ਵਿੱਚ ਜਾ ਕੇ ਅਤੇ ਰਾਗ ਗਾਇਣਾ ਸ਼ੁਰੂ ਕਰ ਦਿੱਤਾ ਅਤੇ ਜਪਜੀ ਸਾਹਿਬ ਜੀ ਦਾ ਪਾਠ ਰਬਾਬ ਦੇ ਨਾਲ ਗਾਵਿਆ। ਰਬਾਬ ਭਾਈ ਮਰਦਾਨਾ ਜੀ ਨੇ ਵਜਾਈ ਅਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਜਪਜੀ ਸਾਹਿਬ ਗਾਵਿਆ। ਇੰਨਾ ਠਹਿਰਾ ਕੇ ਗਾਵਿਆ ਕਿ ਲਾਗੋਂ ਦੀ ਲੰਘਣ ਵਾਲਿਆਂ ਨੂੰ ਵੀ ਉਹਦੇ ਅਰਥ ਜਿਹੜੇ ਸੀ ਨਾਲ ਨਾਲ ਸਮਝ ਆਏ। ਸਤਿਗੁਰੂ ਮਹਾਰਾਜ ਪਾਤਸ਼ਾਹ ਦੇ ਪਾਸੋਂ ਦੀ ਲੰਘਦਾ ਹੋਇਆ ਉਹ ਦਸਤਗੀਰ ਪੀਰ ਦਾ ਇੱਕ ਚੇਲਾ ਉੱਥੇ ਰੁਕ ਗਿਆ। ਉਹ ਨਾਲ ਨਾਲ ਜਿਹੜੇ ਉਹ ਅਰਥ ਜਿਹੜੇ ਨੇ ਉਹਨਾਂ ਨੂੰ ਸੁਣਦਾ ਹੈ ਅਤੇ ਨਾਲ ਨਾਲ ਇਸ ਪ੍ਰਕਾਰ ਰਾਗ ਜਿਹੜਾ ਹੈ ਉਹਦੇ ਵਿੱਚ ਗਾਵਿਆ ਜਾ ਰਿਹਾ ਪਰਮੇਸ਼ੁਰ ਦਾ ਭਜਨ ਸਿਮਰਨ। ਉਹਨੂੰ ਸਮਝ ਆ ਗਈ ਵੀ ਜਿਹੜਾ ਸ਼ਬਦ ਹੁਣ ਚੱਲ ਰਿਹਾ ਹੈ ਅਤੇ ਇਹ ਹੈ ਪਤਾਲਾਂ ਪਤਾਲ ਲੱਖ ਆਗਾਸਾਂ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਤ। ਇਸ ਸ਼ਬਦ ਦੇ ਅਰਥ ਉਸਦੇ ਮੰਨਣ ਵਿੱਚ ਨਹੀਂ ਆਏ। ਦਸਤਗੀਰ ਦੇ ਚੇਲੇ ਨੇ ਜਾ ਕੇ ਆਪਣੇ ਪੀਰ ਦੇ ਕੋਲ ਸ਼ਿਕਾਇਤ ਵੀ ਲਗਾਈ ਹੈ ਭਈ ਬਾਹਰ ਇੱਕ ਐਸੇ ਫਕੀਰ ਆਏ ਨੇ, ਤਿੰਨ ਫਕੀਰ ਬੈਠੇ ਨੇ ਅਤੇ ਉਹਨਾਂ ਨੇ ਰਾਗ ਗਾਇਣ ਕੀਤਾ ਹੋਇਆ ਹੈ, ਉਹ ਰਾਗ ਗਾ ਰਹੇ ਨੇ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਬਗਦਾਦ ਦੀ ਫੇਰੀ ਦੇ ਬਾਰੇ ਲਿਖਦੇ ਨੇ, ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀ ਆ ਅਸਥਾਨਾ, ਉੱਥੇ ਅਸਥਾਨ ਆਸਣ ਲਾ ਲਿਆ। ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਹੁਣ ਇੱਥੇ ਕਹਿੰਦੇ ਜੀ ਭਾਈ ਬਾਲੇ ਜੀ ਦਾ ਨਾਮ ਹੈ ਨਹੀਂ, ਕਾਰਨ ਕੀ ਹੈ? ਕਾਰਨ ਇਹ ਹੈ ਵੀ ਇੱਥੇ ਜਿਹੜਾ ਵਿਸ਼ਾ ਸ਼ੁਰੂ ਕੀਤਾ ਨਾ ਭਾਈ ਗੁਰਦਾਸ ਸਾਹਿਬ ਨੇ ਰਾਗ ਦੇ ਬਾਰੇ ਸ਼ੁਰੂ ਕੀਤਾ, ਰਾਗ ਦੀ ਉੱਥੇ ਰਾਗ ਦੇ ਸੰਬੰਧ ਵਿੱਚ ਉੱਥੇ ਬਹਿਸ ਵੀ ਹੋਣੀ ਹੈ ਅਤੇ ਰਾਗ ਦੇ ਸੰਬੰਧ ਦੇ ਵਿੱਚ ਉੱਧਰੋਂ ਉੱਧਰੀ ਸ਼ਕਤੀਆਂ ਵੀ ਵਰਤੀਆਂ ਜਾਣੀਆਂ ਅਤੇ ਰਾਗ ਦੇ ਸੰਬੰਧ ਦੇ ਵਿੱਚ ਜਿੱਤ ਹਾਰ ਦੀ ਗੱਲ ਹੋਣੀ ਹੈ। ਅਤੇ ਯਾਦ ਰਹੇ ਜਿਤਨਾ ਵੀ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਹੈ ਜੋ ਰਾਗ ਗਾਉਣ ਦੇ ਬਾਰੇ ਹੈ ਉਹ ਭਾਈ ਮਰਦਾਨੇ ਨਾਲ ਹੀ ਸੰਬੰਧਿਤ ਹੈ, ਕਿਉਂਕਿ ਮਰਦਾਨਾ ਜਿਹੜਾ ਹੈ ਉਹ ਰਾਗੀ ਹੈ, ਮਰਦਾਨਾ ਰਬਾਬ ਵਜਾਉਂਦਾ ਹੈ, ਗੁਰੂ ਨਾਨਕ ਸਾਹਿਬ ਜੀ ਸ਼ਬਦ ਗਾਉਂਦੇ ਨੇ। ਇਸ ਵਾਸਤੇ ਉਹਨਾਂ ਦੇ ਕਹਿਣ ਦੇ ਲਹਿਜੇ ਨੂੰ ਤੱਕੀਏ ਅਤੇ ਆਪਣੇ ਆਪ ਗੱਲ ਸਮਝ ਆ ਜਾਂਦੀ। ਉਹ ਕਹਿੰਦੇ ਵੀ ਇੱਥੇ ਹੁਣ ਉੱਥੇ ਦੇ ਦਸਤਗੀਰ ਪੀਰ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਮਨਾ ਕਰਨਾ ਵੀ ਇੱਥੇ ਤੂੰ ਕਿਉਂ ਰਾਗ ਆ ਕੇ ਗਾਉਣਾ ਹੈ, ਅਤੇ ਅੱਗੇ ਹੁਣ ਇਸ ਸੰਬੰਧ ਦੇ ਵਿੱਚ ਉੱਤਰ ਦੇਣ ਵਾਲੇ ਜਿਹੜੇ ਨੇ ਉਹ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਵੀ ਇੱਕ ਤਾਂ ਗੁਰੂ ਨਾਨਕ ਸਾਹਿਬ ਹੈ ਜਿਨ੍ਹਾਂ ਨੇ ਸ਼ਬਦ ਉਚਾਰੇ ਨੇ ਰਾਗਾਂ ਵਿੱਚ, ਅਤੇ ਦੂਜਾ ਉਸ ਰਾਗ ਨਾਲ ਸੰਬੰਧਿਤ ਰਬਾਬ ਵਜਾਉਣ ਵਾਲੇ ਦੂਜੇ ਰਬਾਬੀ ਮਰਦਾਨਾ ਜੀ ਵੀ ਬੈਠੇ ਹੋਏ ਹੈ, ਇਸ ਵਾਸਤੇ ਰਾਗ ਨਾਲ ਸੰਬੰਧਿਤ ਬਹਿਸ ਕੌਣ ਕਰ ਸਕੇਗਾ। ਇੱਥੇ ਜ਼ਿਕਰ ਹੀ ਉਹਨਾਂ ਦੋਨਾਂ ਦਾ ਆਉਣਾ ਸੀਗਾ। ਭਾਈ ਬਾਲਾ ਸਾਹਿਬ ਜੀ ਦਾ ਰਾਗ ਨਾਲ ਸੰਬੰਧਿਤ ਅਤੇ ਗੁਰਬਾਣੀ ਉਚਾਰਨ ਨਾਲ ਸੰਬੰਧਿਤ ਇਤਿਹਾਸ ਵਿੱਚ ਜ਼ਿਕਰ ਨਹੀਂ ਹੈ, ਉਹਨਾਂ ਦਾ ਇਤਿਹਾਸ ਲਿਖਾਵਣ ਦੇ ਨਾਲ ਜ਼ਿਕਰ ਹੈ। ਅਤੇ ਜਿੱਥੇ ਇਤਿਹਾਸ ਲਿਖਾਵਣ ਦੀ ਗੱਲ ਚੱਲਦੀ ਉੱਥੇ ਭਾਈ ਬਾਲਾ ਜੀ ਦਾ ਸੈਂਕੜੇ ਵਾਰ ਹਜ਼ਾਰਾਂ ਵਾਰ ਨਾਮ ਜਿਹੜਾ ਉਹ ਲਿਖਿਆ ਮਿਲਦਾ। ਸੋ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ, ਦਿੱਤੀ ਬਾਂਗ ਨਿਵਾਜ ਕਰ। ਉਹਨਾਂ ਦੀ ਬੋਲੀ ਅਨੁਸਾਰ ਗੱਲ ਕੀਤੀ ਹੈ ਪਰ ਗੁਰਮਤਿ ਆਪਣੀ ਹੀ ਰੱਖੀ ਹੈ, ਕਿਉਂਕਿ ਉਹ ਬਾਂਗ ਦਿੰਦੇ ਨੇ ਨਿਵਾਜ ਕਰਨ ਤੋਂ ਪਹਿਲਾਂ। ਇਸਲਾਮ ਧਰਮ ਨੂੰ ਮੰਨਣ ਵਾਲੇ ਬਾਂਗ ਦਿੰਦੇ ਨੇ ਆਪਣੀ ਨਮਾਜ ਪੜ੍ਹਨ ਤੋਂ ਪਹਿਲਾਂ, ਪਰ ਇੱਥੇ ਸਿੱਖ ਪੰਥ ਦੇ ਅੰਦਰ ਕੀ ਹੈ, ਇੱਥੇ ਪਾਠ ਕਰਕੇ ਫਿਰ ਅਰਦਾਸ ਕਰਕੇ ਫਿਰ ਜੈਕਾਰਾ ਬੁਲਾਇਆ ਜਾਂਦਾ ਹੈ। ਉਹ ਜੈਕਾਰਾ ਜਿਹੜਾ ਉੱਚੀ ਆਵਾਜ਼ ਵਿੱਚ ਬੁਲਾਇਆ ਜਾਂਦਾ ਹੈ ਅਸੀਂ ਉਹਨੂੰ ਜੈਕਾਰਾ ਆਖਦੇ ਹਾਂ। ਉਹਨਾਂ ਦੀ ਆਪਣੇ ਧਰਮ ਦੀ ਰੀਤ ਅਨੁਸਾਰ ਉਹਨੂੰ ਬਾਂਗ ਆਖਿਆ ਜਾਂਦਾ ਹੈ। ਬਾਂਗ ਭਾਵ ਉੱਚੀ ਸਾਰੀ ਪੁਕਾਰਨਾ, ਉੱਚੀ ਸਾਰੀ ਅੱਲਾ ਨੂੰ ਆਵਾਜ਼ ਮਾਰਨੀ। ਤੋ ਗੁਰਮਤਿ ਦੇ ਅਨੁਸਾਰ ਪਹਿਲਾਂ ਪਾਠ ਕਰਕੇ ਫਿਰ ਜੈਕਾਰਾ ਬੁਲਾਇਆ ਜਾਂਦਾ ਹੈ। ਇਸਲਾਮ ਦੇ ਅਨੁਸਾਰ ਬਾਂਗ ਪਹਿਲਾਂ ਦਿੱਤੀ ਜਾਂਦੀ ਹੈ ਫਿਰ ਉਹਨਾਂ ਦੀ ਨਮਾਜ਼ ਪੜ੍ਹੀ ਜਾਂਦੀ ਹੈ, ਪਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਸਿੱਖ ਜੋ ਰਹਿਤ ਮਰਿਆਦਾ ਚਲਾਈ, ਗੁਰਮਤ ਚਲਾਈ, ਉਸ ਅਨੁਸਾਰ ਪਹਿਲਾਂ ਪਾਠ ਕੀਤਾ, ਕੀਰਤਨ ਗਾਵਿਆ ਅਤੇ ਫਿਰ ਬਾਅਦ ਵਿੱਚ ਜੈਕਾਰਾ ਬੁਲਾਇਆ। ਜੈਕਾਰਾ ਉਹਦਾ ਨਾਮ ਫਿਰ ਭਾਈ ਗੁਰਦਾਸ ਸਾਹਿਬ ਨੇ ਕਿਹਾ ਵੀ ਉੱਥੇ ਦੇ ਲੋਕਾਂ ਨੇ ਸਮਝਿਆ ਵੀ ਬਾਂਗ ਦਿੱਤੀ ਹੈ, ਬਾਂਗ। ਅਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਦਿੱਤੀ ਬਾਂਗ ਨਿਵਾਜ ਕਰ, ਨਿਵਾਜ ਪਹਿਲਾਂ ਕਰਕੇ ਭਾਵ ਪਹਿਲਾਂ ਪਾਠ ਕਰਕੇ ਫਿਰ ਬਾਂਗ ਦਿੱਤੀ ਭਾਵ ਜੈਕਾਰਾ ਬੁਲਾਇਆ। ਸੁੰਨ ਸਮਾਨ ਹੋਆ ਜਹਾਨਾ, ਉਹਦਾ ਬਗਦਾਦ ਦਾ ਜਿਹੜਾ ਆਲਾ ਦੁਆਲਾ ਸਾਰਾ ਭਾਵ ਉਹ ਜਹਾਨ ਸੀ, ਉਹ ਇਲਾਕਾ ਸੀ, ਉੱਥੇ ਚੁੱਪ ਚਾਪ ਸ਼ਾਂਤੀ ਵਰਤ ਗਈ। ਗੁਰੂ ਜੀ ਨੇ ਐਸੀ ਕਲਾ ਵਰਤਾਈ। ਸੁੰਨ ਸਮਾਨ ਹੋਆ ਜਹਾਨਾ, ਸੁੰਨ ਮੁੰਨ ਨਗਰੀ ਭਈ, ਸਾਰੀ ਨਗਰੀ ਦੇ ਵਿੱਚੋਂ ਕੋਈ ਆਵਾਜ਼ ਨਹੀਂ ਆਉਂਦੀ, ਇੰਨੀ ਸ਼ਾਂਤੀ ਵਾਪਰ ਗਈ। ਸੁੰਨ ਮੁੰਨ ਨਗਰੀ ਭਈ, ਦੇਖ ਪੀਰ ਭਇਆ ਹੈਰਾਨਾ, ਉਸ ਸ਼ਹਿਰ ਦੇ ਅੰਦਰ ਧਾਰਮਿਕ ਤੌਰ 'ਤੇ ਲੋਕਾਂ ਦੀ ਅਗਵਾਈ ਕਰਨ ਵਾਲਾ ਪੀਰ ਜਿਸ ਦਾ ਨਾਮ ਸੀ ਦਸਤਗੀਰ, ਦੇਖ ਪੀਰ ਭਇਆ ਹੈਰਾਨਾ, ਉਹ ਇਤਨਾ ਹੈਰਾਨ ਹੋਇਆ ਵੀ ਇੱਥੇ ਬਗਦਾਦ ਵਿੱਚ ਲੱਗਦਾ ਕਿਸੇ ਨੇ ਕੋਈ ਸ਼ਕਤੀ ਵਰਤਾਈ ਹੈ। ਅਤੇ ਸਭ ਚੁੱਪ ਚਾਪ ਹੋ ਗਏ ਨੇ, ਸਾਰੇ ਜਿਹੜੇ ਨੇ ਇਹ ਸੁੰਨ ਜਿਸ ਤਰ੍ਹਾਂ ਹੋ ਗਏ ਹੁੰਦੇ ਇਵੇਂ ਹੋ ਗਏ ਨੇ। ਸੁੰਨ ਮੁੰਨ ਨਗਰੀ ਭਈ, ਦੇਖ ਪੀਰ ਭਇਆ ਹੈਰਾਨਾ, ਵੇਖਿਆ ਧਿਆਨ ਲਗਾਏ ਕਰ। ਜਿਤਨੀ ਕੁ ਉਹਨੇ ਸ਼ਕਤੀ ਹਾਸਲ ਕੀਤੀ ਸੀ, ਜਦੋਂ ਧਿਆਨ ਨੂੰ ਜੋੜਦਾ ਸੀ ਨਾ ਅੱਖਾਂ ਮੀਟ ਕੇ, ਅਤੇ ਉਹਨੂੰ ਦਿਵ ਦ੍ਰਿਸ਼ਟੀ ਉਹਦੀ ਹੋਈ ਪਈ ਸੀ, ਉਹਨੂੰ ਸ਼ਹਿਰ ਵਿੱਚ ਇਕੱਲਾ ਇਕੱਲਾ ਬੰਦਾ ਬੈਠਾ ਨਜ਼ਰ ਆ ਜਾਂਦਾ ਸੀ, ਅਤੇ ਆਲੇ ਦੁਆਲੇ ਦੇ ਇਲਾਕੇ ਵਿੱਚ ਉਹ ਦੇਖ ਲੈਂਦਾ ਸੀ ਕੌਣ ਕਿੱਥੇ ਬੈਠਾ ਹੋਇਆ। ਇਹਨੇ ਫਿਰ ਧਿਆਨ ਲਾ ਕੇ ਦੇਖਿਆ, ਦਸਤਗੀਰ ਪੀਰ ਨੇ ਦੇਖਿਆ ਧਿਆਨ ਲਗਾਏ ਕਰ, ਇੱਕ ਫਕੀਰ ਵੱਡਾ ਮਸਤਾਨਾ। ਇਹਨੇ ਆਪਣੇ ਮੁਤਾਬਕ ਜਦੋਂ ਦੇਖਿਆ ਧਿਆਨ ਲਗਾ ਕੇ, ਅਤੇ ਗੁਰੂ ਨਾਨਕ ਸਾਹਿਬ ਇਹਦੀ ਦ੍ਰਿਸ਼ਟੀ ਵਿੱਚ ਆਏ, ਅਤੇ ਫਿਰ ਦੱਸਦਾ ਆਪਣੇ ਨਾਲ ਦੇ ਚੇਲਿਆਂ ਨੂੰ ਵੀ ਬਾਹਰ ਸ਼ਹਿਰ ਦੇ ਇੱਕ ਮਸਤਾਨਾ ਫਕੀਰ ਬੈਠਾ ਹੋਇਆ ਹੈ, ਇੱਕ ਫਕੀਰ ਵੱਡਾ ਮਸਤਾਨਾ। ਹੁਣ ਇਹ ਕਿੱਡਾ ਵੱਡਾ ਪੁਆਇੰਟ ਹੈ ਜਿਹੜਾ ਭਾਈ ਬਾਲਾ ਜੀ ਦੇ ਬਾਰੇ ਇਸ ਸ਼ਬਦ ਵਿੱਚ ਤਰਕ ਕੀਤੀ ਜਾਂਦੀ ਹੈ। ਪਹਿਲਾਂ ਤਾਂ ਭਾਈ ਗੁਰਦਾਸ ਸਾਹਿਬ ਨੇ ਦੋ ਜਣਿਆਂ ਦਾ ਨਾਮ ਲਿਖਿਆ, ਭਾਈ ਮਰਦਾਨਾ ਜੀ ਦਾ ਅਤੇ ਗੁਰੂ ਨਾਨਕ ਸਾਹਿਬ ਜੀ ਦਾ, ਅਤੇ ਹੁਣ ਜਦੋਂ ਇਸੇ ਅਜੇ ਪੌੜੀ ਦੇ ਵਿੱਚ ਹੀ ਪੰਗਤੀਆਂ ਚੱਲ ਰਹੀਆਂ ਅਤੇ ਭਾਈ ਗੁਰਦਾਸ ਸਾਹਿਬ ਜੀ ਨੇ ਇਕੱਲੇ ਗੁਰੂ ਨਾਨਕ ਸਾਹਿਬ ਜੀ ਦਾ ਜ਼ਿਕਰ ਕੀਤਾ, ਉੱਥੇ ਫਿਰ ਅਜੇ ਹੁਣ ਮਰਦਾਨਾ ਜੀ ਦਾ ਵੀ ਜ਼ਿਕਰ ਨਹੀਂ ਕੀਤਾ। ਕਹਿੰਦੇ ਦੇਖਿਆ ਧਿਆਨ ਲਗਾਏ ਕਰ, ਇੱਕ ਫਕੀਰ ਵੱਡਾ ਮਸਤਾਨਾ। ਉੱਥੇ ਫਿਰ ਦੋ ਫਕੀਰ ਨਹੀਂ ਲਿਖਿਆ, ਜੇ ਦੋ ਫਕੀਰ ਲਿਖਿਆ ਹੁੰਦਾ ਜਾਂ ਤਿੰਨ ਫਕੀਰ ਲਿਖਿਆ ਹੁੰਦਾ ਫਿਰ ਤਾਂ ਹੁੰਦਾ ਵੀ ਦੋ ਜਣੇ ਸੀ ਜਾਂ ਤਿੰਨ ਜਣੇ ਸੀ, ਇਸ ਵਾਸਤੇ ਇੱਕ ਫਕੀਰ ਲਿਖਿਆ। ਇਹਦਾ ਮਤਲਬ ਹੈ ਗੁਰੂ ਨਾਨਕ ਸਾਹਿਬ ਜੀ ਦੇ ਬਾਰੇ ਲਿਖਿਆ, ਉਹਨਾਂ ਦੇ ਨਾਲ ਜੇ ਮਰਦਾਨਾ ਜੀ ਨੇ ਅਤੇ ਨਾਲ ਬਾਲਾ ਜੀ ਵੀ ਉੱਥੇ ਹੀ ਨੇ। ਇਸ ਫਕੀਰ ਨੇ ਜਿਹੜਾ ਦਸਤਗੀਰ ਪੀਰ ਹੈ ਇਹਨੇ ਆਖਿਆ ਵੀ ਜਾਓ ਮੇਰੇ ਸਾਰੇ ਚੇਲੇ ਅਤੇ ਸ਼ਹਿਰ ਦੇ ਲੋਕਾਂ ਨੂੰ ਵੀ ਨਾਲ ਲੈ ਜਾਓ ਅਤੇ ਜਾ ਕੇ ਅਤੇ ਸੰਗ ਸਾਰ ਕਰਕੇ ਉਹਨਾਂ ਫਕੀਰਾਂ ਨੂੰ ਮਾਰ ਦਿਓ। ਗੁਰੂ ਨਾਨਕ ਸਾਹਿਬ ਜੀ ਦੇ ਉੱਤੇ ਪੱਥਰਾਂ ਦੀ ਵਰਖਾ ਕਰਨ ਵਾਸਤੇ ਇਹਨੇ ਲੋਕ ਭੇਜ ਦਿੱਤੇ, ਪੱਥਰਾਂ ਦੀ ਵਰਖਾ ਕਰਨ ਲਈ। ਉਹਨੂੰ ਕਹਿੰਦੇ ਨੇ ਸੰਗ ਸਾਰ ਕਰ ਦੇਣਾ, ਇਸਲਾਮ ਦੀ ਇੱਕ ਧਾਰਾ ਦੇ ਵਿੱਚ ਇਹ ਸਜ਼ਾ ਹੈ ਮੰਨੀ ਜਾਂਦੀ। ਇਹਨੇ ਲੋਕਾਂ ਨੂੰ ਭੇਜ ਦਿੱਤਾ ਹੈ। ਕੀ ਹੋਇਆ, ਲੋਕ ਆਏ ਨੇ, ਜਦੋਂ ਪੱਥਰ ਪਕੜੇ ਹੋਏ ਅਤੇ ਬਾਹਾਂ ਉਤਾਂਹ ਨੂੰ ਕੀਤੀਆਂ ਮਹਾਰਾਜ ਜੀ ਨੂੰ ਮਾਰਨ ਵਾਸਤੇ, ਸਤਿਗੁਰੂ ਸਾਹਿਬ ਜੀ ਨੇ ਆਪਣੇ ਜੋ ਸ਼ਬਦ ਮਹਾਰਾਜ ਜੀ ਨੇ ਸੰਸਾਰ ਨੂੰ ਦਿੱਤਾ ਸੀ ਉਸ ਸ਼ਬਦ ਦੀ ਆਵਾਜ਼ ਫਿਰ ਮਹਾਰਾਜ ਜੀ ਨੇ ਜੈਕਾਰੇ ਦੀ ਤਰ੍ਹਾਂ ਮਹਾਰਾਜ ਜੀ ਨੇ ਆਵਾਜ਼ ਬੁਲਾਈ, ਇਹ ਸਾਰੇ ਲੋਕ ਜੜ ਰੂਪ ਹੋ ਗਏ, ਇਹਨਾਂ ਦੀਆਂ ਬਾਹਾਂ ਪੱਥਰ ਦੀ ਤਰ੍ਹਾਂ ਐਨ ਉੱਪਰ ਦੀਆਂ ਉੱਪਰ ਹੀ ਅੜੀਆਂ ਰਹਿ ਗਈਆਂ, ਥੱਲੇ ਨਾ ਆਵਣ, ਸਾਰੇ ਜਿਹੜੇ ਨੇ ਸਕੈਚੂ ਹੋ ਗਏ। ਆਖਰ ਇਹ ਤਰਲੇ ਲੈਣ, ਇਹ ਕੁਰਲਾਉਣ ਵੀ ਇਹ ਤਾਂ ਕੋਈ ਬਹੁਤ ਸ਼ਕਤੀਵਾਨ ਪੀਰ ਆ ਗਿਆ, ਇੱਕ ਵੀ ਕਿਸੇ ਦਾ ਪੱਥਰ ਜਿਹੜਾ ਉਹ ਨਹੀਂ ਚੱਲ ਸਕਿਆ, ਫਿਰ ਜਿਹੜਾ ਪਿੱਛੇ ਸ਼ਕਤੀ ਕੰਮ ਕਰਦੀ ਹੋਵੇ ਫਿਕਰ ਉਹਨੂੰ ਪੈਂਦਾ ਹੈ, ਇਹਨਾਂ ਨੂੰ ਭੇਜਣ ਵਾਲਾ ਕੌਣ ਸੀ, ਦਸਤਗੀਰ ਪੀਰ, ਫਿਕਰ ਉਹਨੂੰ ਪਿਆ, ਉਹ ਆ ਗਿਆ। ਉਹ ਫਿਰ ਆ ਕੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਨਾਲ ਰੋਸ ਕਰਦਾ ਹੈ ਅਤੇ ਬਹਿਸ ਕਰਦਾ ਹੈ, ਆਣ ਕਰਕੇ ਕਹਿੰਦਾ ਵੀ ਤੁਸੀਂ ਕਿੱਥੋਂ ਆਏ ਹੋ, ਅਤੇ ਗੁਰੂ ਨਾਨਕ ਸਾਹਿਬ ਜੀ ਤਾਂ ਚੁੱਪ ਹਨ ਅਤੇ ਭਾਈ ਬਾਲਾ ਸਾਹਿਬ ਅਤੇ ਮਰਦਾਨਾ ਜੀ ਨਾਲ ਬੈਠੇ ਹੋਏ ਉਹ ਜਵਾਬ ਦਿੰਦੇ ਹੈ। ਉਹ ਕਹਿੰਦੇ ਨੇ ਨਾਨਕ ਕਲ ਵਿੱਚ ਆਇਆ ਰੱਬ ਫਕੀਰ ਇੱਕੋ ਪਹਿਚਾਨਾ। ਉਹ ਕਹਿੰਦੇ ਨੇ ਇਹ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਨੇ, ਇਹ ਕਲਯੁੱਗ ਦਾ ਉਧਾਰ ਕਰਨ ਵਾਸਤੇ ਧਰਤੀ 'ਤੇ ਆਏ ਹੋਏ ਹੈ। ਇਹ ਪੀਰ ਜੇ ਤੂੰ ਆਲਮ ਫਾਜ਼ਲ ਹੈ ਤਾਂ ਤੂੰ ਸੁਣਿਆ ਹੀ ਹੋਏਗਾ ਕਿ ਕਲਯੁੱਗ ਦਾ ਉਧਾਰ ਕਰਨ ਲਈ ਗੁਰੂ ਨਾਨਕ ਸਾਹਿਬ ਨੇ ਆਉਣਾ ਹੈ। ਇਹ ਉਹ ਹਨ, ਇਹ ਕਲਯੁੱਗ ਵਿੱਚ ਅਵਤਾਰ ਧਾਰ ਕੇ ਆਏ ਨੇ। ਨਾਨਕ ਕਲ ਵਿੱਚ ਆਇਆ ਰੱਬ ਫਕੀਰ ਇੱਕੋ ਪਹਿਚਾਨਾ, ਰੱਬ ਦੀ ਅਤੇ ਇਸ ਫਕੀਰ ਦੀ ਇੱਕੋ ਜਿਹੀ ਪਹਿਚਾਣ ਹੈ। ਜਿਹਨੇ ਗੁਰੂ ਨਾਨਕ ਸਾਹਿਬ ਨੂੰ ਦੇਖ ਲਿਆ ਉਹਨੇ ਸਮਝ ਲਓ ਰੱਬ ਨੂੰ ਦੇਖ ਲਿਆ, ਜਿਹਨੇ ਰੱਬ ਨੂੰ ਦੇਖਣਾ ਹੈ ਉਹ ਗੁਰੂ ਨਾਨਕ ਸਾਹਿਬ ਨੂੰ ਦੇਖ ਲਵੇ। ਰੱਬ ਫਕੀਰ ਇੱਕੋ ਪਹਿਚਾਨਾ, ਧਰਤ ਆਕਾਸ ਚਹੂੰ ਦਿਸ ਜਾਨਾ। ਧਰਤੀ ਅਤੇ ਆਕਾਸ਼ ਵਿੱਚ ਅਤੇ ਚਹੂੰ ਦਿਸ, ਚਾਰੇ ਦਿਸ਼ਾਵਾਂ ਦੇ ਵਿੱਚ ਇਹ ਜਾਣਿਆ ਜਾ ਚੁੱਕਾ ਕਿ ਕੌਣ ਹੈ। ਭਾਈ ਮਰਦਾਨਾ ਸਾਹਿਬ ਅਤੇ ਭਾਈ ਬਾਲਾ ਸਾਹਿਬ ਨੇ ਦੱਸਿਆ ਵੀ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਹਨ। ਫਿਰ ਇਸ ਪ੍ਰਕਾਰ ਭਾਈ ਗੁਰਦਾਸ ਸਾਹਿਬ ਨੇ ਦੂਜੀ ਪੌੜੀ ਦੇ ਵਿੱਚ ਬਚਨ ਉਚਾਰੇ। ਉਹ ਕਹਿੰਦੇ ਪੁੱਛੇ ਪੀਰ ਤਕਰਾਰ ਕਰ, ਇਹ ਫਕੀਰ ਵੱਡਾ ਅਤਾਈ। ਤਕਰਾਰ ਨਾਮ ਹੁੰਦਾ ਝਗੜੇ ਦਾ, ਝਗੜਾ ਕਰਕੇ ਪੁੱਛਦਾ ਹੈ, ਕਹਿੰਦਾ ਹੈ ਵੀ ਇਹ ਫਕੀਰ ਵੱਡਾ ਅਤਾਈ। ਅਤਾਈ ਲਫਜ਼ ਹੁੰਦਾ ਹੈ ਭਈ ਅੱਤ ਕਰਾਉਣ ਵਾਲਾ। ਕਹਿੰਦਾ ਇਹ ਜਿਹੜਾ ਫਕੀਰ ਆਇਆ ਇਹਨੇ ਅੱਤ ਕਰਾ ਦਿੱਤੀ ਹੈ, ਇੱਥੇ ਵਿੱਚ ਬਗਦਾਦ ਦੇ ਵੱਡੀ ਕਰਾਮਾਤ ਦਿਖਲਾਈ। ਇੱਥੇ ਬਗਦਾਦ ਦੇ ਵਿੱਚ ਆਣ ਕਰਕੇ ਇਹਨੇ ਬਹੁਤ ਵੱਡੀ ਕਰਾਮਾਤ ਦਿਖਾਲ ਦਿੱਤੀ ਹੈ ਭਈ ਇਹਨੇ ਜਦੋਂ ਆਪਣੇ ਧਰਮ ਦੀ ਨਮਾਜ਼ ਪੜ੍ਹ ਕੇ ਅਤੇ ਬਾਅਦ ਵਿੱਚ ਬਾਂਗ ਦਿੱਤੀ ਹੈ। ਅਰਥ ਇਹ ਸੀਗਾ ਵੀ ਪਾਠ ਅਤੇ ਕੀਰਤਨ ਕਰਕੇ ਗੁਰੂ ਜੀ ਨੇ ਜੈਕਾਰਾ ਬੁਲਾਇਆ ਸੀ ਅਤੇ ਕਹਿੰਦਾ ਇਹਨੇ ਸਾਰੀ ਨਗਰੀ ਨੂੰ ਸੁੰਨ ਮੁੰਨ ਕਰਕੇ ਰੱਖ ਦਿੱਤਾ, ਕੋਈ ਚੂੰ ਦੀ ਪੈਂ ਦੀ ਆਵਾਜ਼ ਹੀ ਨਹੀਂ ਕਿਤੇ ਆਈ, ਇੰਨੀ ਇਹਨੇ ਸ਼ਾਂਤੀ ਵਰਤਾ ਦਿੱਤੀ ਹੈ। ਇਹਨੇ ਇੱਕ ਕਰਾਮਾਤ ਹੀ ਮੈਨੂੰ ਕਰਕੇ ਕਹਿੰਦਾ ਵਿਖਾਈ ਹੈ ਵੀ ਮੈਂ ਵੀ ਇੱਥੇ ਇਸ ਨਗਰੀ ਵਿੱਚ ਰਹਿੰਦਾ ਸੀ ਅਤੇ ਮੈਂ ਜਿਹੜਾ ਹੈ ਉਹ ਇਸ ਤਰ੍ਹਾਂ ਸਾਰਿਆਂ ਨੂੰ ਸ਼ਾਂਤੀ ਦਾ ਰਸ ਇਸ ਤਰ੍ਹਾਂ ਇਕੱਠਾ ਹੀ ਕਦੇ ਨਹੀਂ ਦੇ ਸਕਿਆ ਆਪਣੀ ਭਗਤੀ ਦੇ ਵਿੱਚੋਂ। ਅਤੇ ਇਹਨੇ ਕੀ ਕੀਤਾ, ਇਹਨੇ ਸਭਨਾਂ ਨੂੰ ਕੁਝ ਮਿੰਟਾਂ ਦੇ ਵਾਸਤੇ ਸੁੰਨ ਮੁੰਨ ਕਰ ਦਿੱਤਾ। ਸੁੰਨ ਮੁੰਨ ਇਨਸਾਨ ਉਦੋਂ ਹੁੰਦਾ ਹੈ ਜਦੋਂ ਸਾਰੀਆਂ ਚਿੰਤਾਵਾਂ ਇਨਸਾਨ ਦੀਆਂ ਖਤਮ ਹੋ ਜਾਣ, ਸਾਰੀਆਂ ਆਸਾਂ ਵੀ ਭਵਿੱਖ ਦੀਆਂ ਜਿਹੜੀਆਂ ਨੇ ਉਹ ਮਨੁੱਖ ਨੇ ਛੱਡ ਦਿੱਤੀਆਂ ਹੋਣ, ਪਰਮਾਤਮਾ ਦੇ ਉੱਤੇ ਡੋਰੀ ਛੱਡ ਦਿੱਤੀ ਹੋਏਗੀ ਕਿ ਜੋ ਪਰਮਾਤਮਾ ਨੇ ਕਰਨਾ ਠੀਕ ਹੀ ਕਰੇਗਾ, ਪਰਮਾਤਮਾ ਤਾਂ ਕਦੇ ਗਲਤ ਨਹੀਂ ਕਰਦਾ। ਅਤੇ ਹਰ ਤਰ੍ਹਾਂ ਦੀ ਚਿੰਤਾ, ਫਿਕਰ, ਝੂਰਾ, ਸੋਗ, ਦੁੱਖ ਸਭ ਕੁਛ ਜਦੋਂ ਦਿਮਾਗ ਦੇ ਵਿੱਚੋਂ ਖਤਮ ਹੋ ਜਾਏ, ਦਿਮਾਗ ਜਿਹੜਾ ਉਹ ਬਿਲਕੁਲ ਖਾਲੀ ਫਰੈਸ਼ ਹੋ ਜਾਏ, ਅਤੇ ਫਿਰ ਉਹ ਆਤਮਾ ਆਤਮਾ ਸਰੂਪ ਦੇ ਵਿੱਚ ਪ੍ਰਗਟ ਹੁੰਦੀ ਹੈ ਅਤੇ ਆਤਮਾ ਜਿਹੜੀ ਉਹ ਪਰਮਾਤਮਾ ਦੀ ਅੰਸ਼ ਹੈ, ਉਦੋਂ ਇਨਸਾਨ ਜਿਹੜਾ ਸੁੰਨ ਅਵਸਥਾ ਦੇ ਵਿੱਚ ਹੁੰਦਾ। ਸੁੰਨ ਅਵਸਥਾ ਦੇ ਵਿੱਚ ਉਹ ਕੁਝ ਪਲਾਂ ਦੇ ਵਾਸਤੇ ਗੁਰੂ ਨਾਨਕ ਸਾਹਿਬ ਜੀ ਨੇ ਬਗਦਾਦ ਵਾਸੀਆਂ ਦੇ ਉੱਤੇ ਇਹ ਰਹਿਮਤ ਦੀ ਇੱਕ ਵਰਖਾ ਕਰ ਦਿੱਤੀ ਕਿ ਕੁਝ ਮਿੰਟਾਂ ਦੇ ਵਾਸਤੇ ਪਾਤਸ਼ਾਹ ਨੇ ਸਾਰਿਆਂ ਨੂੰ ਇੰਨੀ ਸ਼ਾਂਤੀ ਬਖਸ਼ੀ। ਸ਼ਾਂਤੀ ਜਦੋਂ ਅਸਲ ਰੂਪ ਦੇ ਵਿੱਚ ਆ ਜਾਏ ਨਾ, ਜਿੱਥੇ ਇਨਸਾਨ ਬੈਠਾ ਹੁੰਦਾ ਉੱਥੋਂ ਹੀ ਉਹਦਾ ਉੱਠਣ ਨੂੰ ਜੀ ਨਹੀਂ ਕਰਦਾ, ਉੱਥੇ ਹੀ ਬੈਠਾ ਰਹਿੰਦਾ ਜਦੋਂ ਅਸਲ ਵਿੱਚ ਸ਼ਾਂਤੀ ਆ ਜਾਂਦੀ ਹੈ। ਸ਼ਾਂਤੀ ਦਾ ਜਿਹੜਾ ਕਿਣਕਾ ਵੀ ਹੈ, ਉਸ ਕਿਣਕੇ ਦੇ ਵੀ 100 ਹਿੱਸੇ ਕਰ ਲਏ ਜਾਣ ਅਤੇ ਉਹਦੇ ਵਿੱਚੋਂ 1/100 ਪ੍ਰਤੀਸ਼ਤ ਵੀ ਕਈ ਵਾਰੀ ਸਤਸੰਗੀਆਂ ਨੂੰ ਜਦੋਂ ਆਨੰਦ ਮਾਨਣ ਨੂੰ ਮਿਲਦਾ, ਉਹ ਕਈ ਕਈ ਘੰਟੇ ਸ੍ਰੀ ਹਰਿਮੰਦਰ ਸਾਹਿਬ ਵਿੱਚ ਕੀਰਤਨ ਸੁਣਦੇ ਰਹਿੰਦੇ, 4-4 ਘੰਟੇ ਕਈ ਸੁਣਦੇ ਰਹਿੰਦੇ, ਉਹ ਹਾਲੇ ਸ਼ਾਂਤੀ ਦੇ ਵਿੱਚੋਂ 1/100 ਪ੍ਰਤੀਸ਼ਤ ਹੀ ਸ਼ਾਂਤੀ ਜਿਹੜੀ ਉਹ ਆਈ ਹੁੰਦੀ ਹੈ। ਅਤੇ ਜੇ ਪੂਰਨ ਰੂਪ ਵਿੱਚ ਸ਼ਾਂਤੀ ਆ ਜਾਏ, ਜਿੱਥੇ ਵੀ ਇਨਸਾਨ ਬੈਠਾ ਉਹਦੇ ਵਾਸਤੇ ਉੱਥੇ ਹੀ ਖੇੜੇ ਹੋਇਆ ਕਰਦੇ, ਜੇ ਜੰਗਲ ਵਿੱਚ ਬਹਿ ਗਿਆ ਉੱਥੇ ਹੀ ਆਨੰਦ ਮੰਗਲ ਹੈ, ਉਹਨੂੰ ਇਹੋ ਨਹੀਂ ਪ੍ਰਤੀਤ ਹੁੰਦਾ ਇੱਥੇ ਆਹ ਦੁੱਖ ਮਿਲੇਗਾ ਇੱਥੇ ਆਹ ਦੁੱਖ ਮਿਲੇਗਾ, ਜਿੱਦਾਂ ਦਾ ਘਰ ਰੱਬ ਨੇ ਬਖਸ਼ਿਆ ਉੱਥੇ ਹੀ ਆਨੰਦ ਵਿੱਚ ਹੈ, ਖੁਸ਼ੀ ਦੇ ਵਿੱਚ ਹੈ, ਜਿਸ ਨੂੰ ਅਸਲ ਵਿੱਚ ਸ਼ਾਂਤੀ ਆਖਦੇ ਹੈ। ਉਹ ਸ਼ਾਂਤੀ ਬਹੁਤ ਵੱਡਿਆਂ ਭਾਗਾਂ ਨਾਲ ਆਉਂਦੀ, ਔਰ ਇਹਦਾ ਜਿਹੜਾ ਵਿਰੋਧੀ ਲਫਜ਼ ਹੈ ਅਸ਼ਾਂਤ, ਅਸ਼ਾਂਤ ਹੋਣਾ ਐੜਾ ਲਾ ਕੇ, ਉਹ ਜਦੋਂ ਅਸ਼ਾਂਤ ਇਨਸਾਨ ਹੁੰਦਾ, ਜਦੋਂ ਪੂਰੇ ਪੂਰੇ ਤੌਰ 'ਤੇ ਹੀ ਅਸ਼ਾਂਤ ਹੁੰਦਾ, ਉਦੋਂ ਉਹਦੇ ਕੋਲੋਂ ਗੁਰਦੁਆਰੇ ਵਿੱਚ ਵੀ ਨਹੀਂ ਬੈਠਿਆ ਜਾ ਸਕਦਾ, ਉਦੋਂ ਪਤਾ ਨਹੀਂ ਕੀ ਹੁੰਦਾ ਹੈ। ਕੰਮ ਭਾਵੇਂ ਘਰ ਜਾ ਕੇ ਕੋਈ ਵੀ ਨਾ ਕਰਨਾ ਹੋਵੇ, ਡਿਊਟੀ 'ਤੇ ਵੀ ਨਾ ਜਾਣਾ ਹੋਵੇ, ਜਦੋਂ ਪੂਰੇ ਤੌਰ 'ਤੇ ਅਸ਼ਾਂਤੀ ਹੁੰਦੀ ਮਨ ਦੇ ਅੰਦਰ, ਉਦੋਂ ਗੁਰਦੁਆਰੇ ਵਿੱਚ ਮੱਥਾ ਟੇਕ ਕੇ ਨਹੀਂ ਬੈਠ ਸਕਦਾ ਇਨਸਾਨ, ਉਹਦੀਆਂ ਮਨ ਦੀਆਂ ਤਰੰਗਾਂ ਜਿਹੜੀਆਂ ਉਸਨੂੰ ਬੈਠਣ ਨਹੀਂ ਦਿੰਦੀਆਂ। ਅਤੇ ਜਿਹੜੇ ਵਡਭਾਗੀ ਬੈਠਦੇ ਨੇ ਉਹਨਾਂ ਨੂੰ ਉਸ ਸ਼ਾਂਤੀ ਦੇ ਵਿੱਚੋਂ ਕੁਝ ਪਰਸੈਂਟ ਜਿਹੜਾ ਕਿਣਕਾ ਉਹ ਪ੍ਰਭੂ ਜੀ ਨੇ ਦਿੱਤਾ ਹੁੰਦਾ, ਅਤੇ ਤਾਂ ਬੈਠਿਆ ਜਾਂਦਾ, ਨਹੀਂ ਤਾਂ ਵਰਨਾ ਬੈਠਿਆ ਹੀ ਨਹੀਂ ਜਾ ਸਕਦਾ। ਇਸ ਵਾਸਤੇ ਇਹ ਹੁੰਦੀ ਹੈ ਸੁੰਨ ਅਵਸਥਾ ਜਿਹੜੀ ਹੈ, ਇਸੇ ਦਾ ਹੀ ਅਗਾਂਹ ਜਾ ਕੇ ਬਹੁਤ ਦੂਰ ਜਾ ਕੇ ਇੱਕ ਟਰੈਕ ਹੈ, ਉੱਥੋਂ ਤੱਕ ਜਦੋਂ ਇਨਸਾਨ ਪਹੁੰਚਦਾ ਹੈ, ਉੱਥੋਂ ਤੱਕ ਜਾਂਦਿਆਂ ਇਨਸਾਨ ਦੇ ਬਚਨ ਸੱਚੇ ਹੋਣੇ ਸ਼ੁਰੂ ਹੋ ਜਾਂਦੇ ਹੈ, ਜਿੱਥੇ ਅਸਲ ਵਿੱਚ ਸੁੰਨ ਅਵਸਥਾ ਬਣਦੀ ਹੈ। ਕਿਉਂਕਿ ਜਦ ਇਨਸਾਨ ਸ਼ੁੱਧ ਹੈ ਨਾ, ਅੰਦਰ ਸ਼ੁੱਧਤਾ ਹੀ ਇਕੱਲੀ ਰਹਿ ਗਈ, ਸ਼ੁੱਧਤਾ ਵਾਲਾ ਹੀ ਲਫਜ਼ ਬਾਹਰ ਨੂੰ ਨਿਕਲਦਾ, ਅਤੇ ਉਹ ਜਿੱਥੇ ਜਾਏਗਾ ਸ਼ੁੱਧਤਾ ਵਾਲਾ ਹੀ ਅਸਰ ਕਰੇਗਾ। ਇਸ ਵਾਸਤੇ ਇਹ ਬਗਦਾਦ ਵਾਸੀਆਂ ਨੂੰ ਥੋੜ੍ਹਾ ਜਿਹਾ ਇਹ ਗੁਰੂ ਸਾਹਿਬ ਜੀ ਨੇ ਇੱਕ ਕਿਣਕਾ ਕੁ ਮਾਤਰ, ਮੰਨ ਲਓ ਇੱਕ ਪ੍ਰਸ਼ਾਦ ਹੀ ਦਿੱਤਾ ਸੀਗਾ ਕਿ ਪਾਠ ਕਰਕੇ ਕੀਰਤਨ ਕਰਕੇ ਜੈਕਾਰਾ ਬੁਲਾਇਆ, ਅਤੇ ਸਾਰੇ ਸ਼ਾਂਤ ਚੁੱਪ, ਸਾਰੇ ਸ਼ਹਿਰ ਵਿੱਚੋਂ ਕਿਤਿਓਂ ਕੋਈ ਆਵਾਜ਼ ਨਹੀਂ ਆ ਰਹੀ। ਸੁੰਨ ਸਮਾਨ ਹੋਆ ਜਹਾਨਾ, ਐਂਉਂ ਪ੍ਰਤੀਤ ਹੋਇਆ ਵੀ ਸਾਰਾ ਜਹਾਨ ਹੀ ਸੁੰਨਸਾਨ ਹੋ ਗਿਆ, ਚੁੱਪਚਾਪ ਹੋ ਗਿਆ, ਸ਼ਾਂਤੀ ਵਰਤ ਗਈ ਹੈ। ਕਰਾਮਾਤੀ ਫੀ ਪੀਰ ਜਿਹੜਾ ਸੀ ਉਹਨੂੰ ਇਹ ਗੱਲ ਚੰਗੀ ਨਾ ਲੱਗੀ ਕਿ ਮੇਰੇ ਹੁੰਦਿਆਂ ਮੇਰੇ ਤੋਂ ਕੋਈ ਜ਼ਿਆਦਾ ਸ਼ਕਤੀ ਵਰਤਾ ਕੇ ਅਤੇ ਇਸ ਬਗਦਾਦ ਵਾਸੀਆਂ ਨੂੰ ਆਪਣੇ ਸ਼ਰਧਾਲੂ ਬਣਾ ਲਏਗਾ, ਬਗਦਾਦ ਵਾਸੀਆਂ ਦੇ ਉੱਪਰ ਆਪਣੀ ਸ਼ਕਤੀ ਦਾ ਅਸਰ ਪਾ ਲਏਗਾ। ਉਹ ਕਹਿੰਦਾ ਇੱਥੇ ਆਇਆ ਹੀ ਕਿਉਂ ਹੈ, ਇੱਥੇ ਆ ਕੇ ਤੂੰ ਅੱਤ ਕਰਾ ਦਿੱਤੀ ਹੈ। ਭਾਈ ਗੁਰਦਾਸ ਸਾਹਿਬ ਨੇ ਬਚਨ ਲਿਖੇ, ਉਹ ਕਹਿੰਦੇ ਪੁੱਛੇ ਪੀਰ ਤਕਰਾਰ ਕਰ ਇਹ ਫਕੀਰ ਵੱਡਾ ਅਤਾਈ, ਇੱਥੇ ਵਿੱਚ ਬਗਦਾਦ ਦੇ ਵੱਡੀ ਕਰਾਮਾਤ ਦਿਖਲਾਈ, ਪਾਤਾਲਾਂ ਆਕਾਸ਼ ਲੱਖ ਅੱਖ, ਉਹ ਕਹਿੰਦੇ ਨੇ ਓੜਕ ਭਾਲੀ ਖਬਰ ਸੁਣਾਈ। ਇਹ ਫਿਰ ਉਲਾਮਾ ਦਿੰਦਾ ਨੇ ਜਿੱਥੋਂ ਆ ਕੇ ਇਹਨੇ ਗੱਲ ਸ਼ੁਰੂ ਕੀਤੀ ਹੈ। ਦਸਤਗੀਰ ਪੀਰ ਨੇ ਕਹਿੰਦਾ ਭਈ ਲੱਖ ਪਤਾਲ ਅਤੇ ਲੱਖ ਆਕਾਸ਼ ਜਿਹੜੇ ਹੈ ਉਹ ਤੂੰ ਗਾਏ ਨੇ ਆਪਣੇ ਰਾਗ ਦੇ ਵਿੱਚ, ਮੇਰੇ ਚੇਲਿਆਂ ਨੇ ਮੈਨੂੰ ਦੱਸਿਆ ਜਿਹੜੇ ਸੁਣ ਕੇ ਗਏ, ਅਤੇ ਇਹ ਤੂੰ ਕਹਿੰਦਾ ਇਹ ਤੂੰ ਕੁਫਰ ਤੋਲ ਰਿਹਾ ਹੈ, ਕੁਫਰ ਦਾ ਅਰਥ ਹੁੰਦਾ ਝੂਠ, ਕਹਿੰਦਾ ਤੂੰ ਝੂਠ ਬੋਲ ਰਿਹਾ ਹੈ। ਮਹਾਰਾਜ ਕਹਿੰਦੇ ਆ ਸਿੱਧ ਕਰਕੇ ਦੱਸ ਕਿਵੇਂ ਝੂਠ ਬੋਲ ਰਹੇ ਹੈ। ਕਹਿੰਦਾ ਸਾਡੀ ਕੁਰਾਨ ਸ਼ਰੀਫ ਵਿੱਚ ਲਿਖਿਆ ਵੀ 14 ਹੀ ਤਬਕ ਨੇ, 14 ਮੰਡਲ ਨੇ, ਇਹ ਧਰਤੀ ਤੋਂ 7 ਉੱਪਰ ਨੂੰ ਨੇ, 7 ਥੱਲੇ ਨੇ, 14 ਹੀ ਨੇ। ਤੋ ਮਹਾਰਾਜ ਪਾਤਸ਼ਾਹ ਨੇ ਕਿਹਾ ਭਈ ਜਿਨ੍ਹਾਂ ਨੇ ਉਹ ਬਚਨ ਲਿਖੇ ਸੀਗੇ ਉਹਨਾਂ ਨੂੰ ਪਰਮਾਤਮਾ ਨੇ 14 ਹੀ ਦਿਖਾਲੇ ਹੋਣਗੇ, ਉਹਨਾਂ ਨੇ 14 ਹੀ ਲਿਖੇ ਨੇ, ਸਾਨੂੰ ਸਾਡੇ ਪਰਮਾਤਮਾ ਨੇ ਲੱਖਾਂ ਹੀ ਵਿਖਾਲੇ ਨੇ, ਅਸੀਂ ਲੱਖਾਂ ਹੀ ਲਿਖੇ ਨੇ। ਮਹਾਰਾਜ ਨੇ ਕਿਹਾ ਇਸ ਤੋਂ ਵੀ ਅਗਾਂਹ ਪਰਮੇਸ਼ਰ ਦਾ ਅੰਤ ਨਹੀਂ। ਫਿਰ ਕੀ ਹੋਇਆ ਸੀ, ਫਿਰ ਭਾਈ ਗੁਰਦਾਸ ਸਾਹਿਬ ਲਿਖਦੇ ਫਿਰ ਦੁਰਾਇਣ ਦਸਤਗੀਰ, ਦੁਰਾਇਣ ਦਾ ਅਰਥ ਹੁੰਦਾ ਦੁਹਰਾ ਕੇ, ਫਿਰ ਉਹੀ ਗੱਲ ਉਹਨੇ ਕੀਤੀ, ਕਹਿੰਦਾ ਅਸੀਂ ਵੀ ਦੇਖਾਂ ਜੋ ਤੋਹੇ ਪਾਈ, ਕਹਿੰਦਾ ਫਿਰ ਅਸੀਂ ਵੀ ਵੇਖੀਏ ਅਤੇ ਤਾਂ ਸਾਨੂੰ ਯਕੀਨ ਆਉਂਦਾ ਹੈ। ਅਸੀਂ ਭੇ ਵੇਖਾਂ ਜੋ ਤੋਹੇ ਪਾਈ, ਜੋ ਤੂੰ ਪ੍ਰਾਪਤੀ ਕੀਤੀ ਹੈ ਭਗਤੀ ਕਰਕੇ, ਲੱਖਾਂ ਪਤਾਲ ਆਕਾਸ਼ ਵੇਖੇ, ਧਰਤੀਆਂ, ਸੂਰਜ, ਚੰਦਰਮਾ ਸਭ ਕੁਛ ਦੇਖਿਆ, ਅਸੀਂ ਤਾਂ ਯਕੀਨ ਕਰੀਏ ਜੇ ਸਾਨੂੰ ਵੀ ਦਿਖਾ ਲਏ ਤਾਂ। ਅਸੀਂ ਭੇ ਦੇਖਾਂ ਜੋ ਤੋਹੇ ਪਾਈ, ਸਤਿਗੁਰੂ ਮਹਾਰਾਜ ਕਹਿੰਦੇ ਆ ਤੈਨੂੰ ਤਾਂ ਨਹੀਂ ਨਾਲ ਲੈ ਕੇ ਜਾਵਾਂਗੇ, ਜੇ ਤੈਨੂੰ ਨਾਲ ਲੈ ਕੇ ਆਏ ਨਾ ਤੇ ਤੈਨੂੰ ਮੰਨਣ ਵਾਲਿਆਂ ਨੇ ਆਖਣਾ ਵੀ ਸਾਡਾ ਪੀਰ ਜਿਹੜਾ ਉਹਦੀ ਅੱਗੇ ਹੀ ਬੜੀ ਭਗਤੀ ਸੀਗੀ ਅਤੇ ਸਾਡੇ ਪੀਰ ਨੇ ਹੁਣ ਪਤਾਲ ਅਤੇ ਆਕਾਸ਼ ਆਪਣੀ ਸ਼ਕਤੀ ਦੇ ਨਾਲ ਦੇਖ ਲਏ ਹੈ। ਅਤੇ ਮਹਾਰਾਜ ਨੇ ਕਿਹਾ ਵੀ ਆਪਣਾ ਬੇਟਾ ਭੇਜ ਕੋਈ ਛੋਟਾ, ਅਤੇ ਬੱਚੇ ਦਾ ਮਨ ਜਿਹੜਾ ਨਾ ਸ਼ੁੱਧ ਹੁੰਦਾ ਹਾਲੇ ਸਾਫ ਹੁੰਦਾ ਹੈ ਉਹਨੂੰ ਭੇਜ। ਉਹਨੇ ਹਾਜ਼ਰ ਕਰ ਦਿੱਤਾ, ਉਹਨੂੰ ਯਕੀਨ ਨਹੀਂ ਸੀ ਵੀ ਗੁਰੂ ਨਾਨਕ ਸਾਹਿਬ ਜੀ ਇਹ ਕੁਝ ਵਿਖਾਲਣਗੇ, ਹਾਜ਼ਰ ਕਰ ਦਿੱਤਾ। ਮਹਾਰਾਜ ਪਾਤਸ਼ਾਹ ਜਦੋਂ ਲੈ ਕੇ ਉਹਨੂੰ ਚੱਲਣ ਲੱਗੇ ਤਾਂ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਬੇਟਾ ਇਹ ਤੇਰੇ ਪਿਤਾ ਨੇ ਪੀਰ ਨੇ ਅਜੇ ਵੀ ਪਤਾ ਨਹੀਂ ਯਕੀਨ ਕਰਨਾ ਕਿ ਨਹੀਂ ਕਰਨਾ, ਇੱਕ ਕੌਲਾ ਲੈ ਲੈ ਅਤੇ ਜਿੱਥੇ ਜਾਵਾਂਗੇ ਉੱਥੇ ਬੜੇ ਗੁਰਦੁਆਰੇ ਬਣੇ ਹੋਏ ਹੈ, ਉੱਥੇ ਕੜਾਹ ਪ੍ਰਸ਼ਾਦ ਵਰਤਦਾ ਹੈ ਅਤੇ ਕੜਾਹ ਪ੍ਰਸ਼ਾਦ ਉੱਥੋਂ ਲੈ ਕੇ ਆਵਾਂਗੇ। ਅਤੇ ਉਹਨੇ ਇੱਕ ਕਚਕੌਲ ਜਿਹੜਾ ਸੀ ਨਾ ਕੌਲਾ ਉਹ ਨਾਲ ਲੈ ਲਿਆ। ਹੁਣ ਭਾਈ ਗੁਰਦਾਸ ਸਾਹਿਬ ਦੇ ਇਹ ਵੀ ਬਚਨ ਹੁਣ ਤਾਂ ਫਿਰ ਪੜ੍ਹਨੇ ਪੈਣਗੇ, ਜਿਹੜੇ ਭਾਈ ਗੁਰਦਾਸ ਦੇ ਬਚਨਾਂ ਦੇ ਵਿੱਚੋਂ ਘੁੰਡੀ ਕੱਢ ਕੇ ਅਤੇ ਇਤਿਹਾਸ ਨੂੰ ਵਿਗਾੜਨ ਦੀ ਕੋਸ਼ਿਸ਼ ਕਰਦੇ ਹੈ ਉਹ ਕਹਿੰਦੇ ਜੀ ਅੱਖਾਂ ਮੀਟ ਕੇ ਜਿਹੜੀ ਕਹਿ ਦਿੰਦੇ ਜੇ ਗੁਰੂ ਨਾਨਕ ਸਾਹਿਬ ਜੀ ਗਏ ਆ ਤਾਂ ਇਹ ਅਖੇ ਹੋ ਨਹੀਂ ਸਕਦਾ, ਅੱਖਾਂ ਮੀਟ ਕੇ ਜੇ ਗਏ ਹੋਣ ਤਾਂ ਫਿਰ ਉਹਨਾਂ ਨੂੰ ਪੈਦਲ ਅਖੇ ਸਫ਼ਰ ਕਰਨ ਦੀ ਕੀ ਲੋੜ ਸੀ। ਇੱਕ ਇੱਥੇ ਹੀ ਇੱਕ ਬਜ਼ੁਰਗ ਸੀਗਾ, 10 ਕੁ ਦਿਨ ਹੋਏ ਆ ਅਤੇ ਉਹ ਮੇਰੇ ਕੋਲ ਵਿਚਾਰਾਂ ਕਰਨ ਵਾਸਤੇ ਪਹੁੰਚਿਆ। ਕਹਿੰਦਾ ਵੀ ਅੱਖਾਂ ਮੀਟ ਕੇ ਮਹਾਰਾਜ ਨੇ ਜੇ ਸਫ਼ਰ ਕਰਨਾ ਫਿਰ ਉਹਨਾਂ ਨੂੰ 4 ਉਦਾਸੀਆਂ ਇੰਨੇ ਸਾਲਾਂ ਵਿੱਚ ਕਿਉਂ ਕਰਨੀਆਂ ਪਈਆਂ, ਫਿਰ ਥੋੜ੍ਹਿਆਂ ਸਮਿਆਂ ਵਿੱਚ ਕਰ ਲੈਂਦੇ। ਮੈਂ ਕਿਹਾ ਇਹਦਾ ਅਰਥ ਕੀ ਕਰੋਗੇ? ਹੁਣ ਭਾਈ ਗੁਰਦਾਸ ਸਾਹਿਬ ਲਿਖਦੇ ਨੇ, ਪਾਤਾਲਾਂ ਆਕਾਸ਼ ਲੱਖ ਅੱਖ ਫੁਰੱਕ ਵਿੱਚ ਸਭ ਦਿਖਲਾਈ, ਇਹਦਾ ਅਰਥ ਕੀ ਕਰੋਗੇ? ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਜੀ ਨੇ ਲੱਖਾਂ ਪਤਾਲ ਅਤੇ ਲੱਖਾਂ ਆਕਾਸ਼ ਅੱਖ ਫਰਕਣ ਦੇ ਸਮੇਂ ਦੇ ਵਿੱਚ ਹੀ ਉਸ ਪੀਰ ਦੇ ਬੇਟੇ ਨੂੰ ਵਿਖਾਲ ਦਿੱਤੇ ਹੈ, ਔਰ ਇਹ ਹਵਾ ਦੇ ਰਸਤੇ ਹੀ ਵਿਖਾਲੇ ਨੇ। ਇਹ ਅੱਖਾਂ ਮੀਟ ਕੇ ਮਹਾਰਾਜ ਨੇ ਉਹਨੂੰ ਆਖਿਆ ਮੀਟ ਅੱਖਾਂ, ਉਹਨੇ ਮੀਟੀਆਂ ਨੇ, ਮਹਾਰਾਜ ਜੀ ਉਹਨੂੰ ਹਵਾਈ ਲੈ ਗਏ ਹਵਾਈ। ਭਾਈ ਗੁਰਦਾਸ ਸਾਹਿਬ ਕਹਿੰਦੇ ਅੱਖੀਂ ਮੀਟ ਗਿਆ ਹਵਾਈ, ਨਾਲ ਲੀਤਾ ਬੇਟਾ ਪੀਰ ਦਾ, ਬਗਦਾਦ ਦੇ ਦਸਤਗੀਰ ਪੀਰ ਦਾ ਬੇਟਾ ਨਾਲ ਲਿਆ ਗੁਰੂ ਨਾਨਕ ਸਾਹਿਬ ਨੇ। ਅੱਖੀਂ ਮੀਟ ਗਿਆ ਹਵਾਈ, ਹਵਾਈ ਦਾ ਅਰਥ ਤੁਸੀਂ ਸਮਝਦੇ ਜੇ ਆਪਾਂ ਹਵਾਈ ਜਹਾਜ਼ ਉਹਨੂੰ ਕਹਿੰਦੇ ਜਿਹੜਾ ਹਵਾ ਵਿੱਚ ਉੱਡਦਾ ਹੈ, ਅਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜਦੋਂ ਹਵਾ ਦੇ ਵਿੱਚ ਉੜੇ ਹੈ ਅਤੇ ਉਦੋਂ ਭਾਈ ਗੁਰਦਾਸ ਸਾਹਿਬ ਨੇ ਲਿਖ ਦਿੱਤਾ ਅੱਖੀਂ ਮੀਟ ਗਿਆ ਹਵਾਈ, ਅੱਖਾਂ ਮੀਟ ਕੇ ਹਵਾ ਦੇ ਵਿੱਚ ਮਹਾਰਾਜ ਜੀ ਗਏ ਹੈ। ਪਾਤਾਲਾਂ ਆਕਾਸ਼ ਲੱਖ ਅੱਖ ਫੁਰੰਕ ਵਿੱਚ ਸਭ ਦਿਖਲਾਈ, ਪਾਤਾਲਾਂ ਆਕਾਸ਼ ਲੱਖਾਂ ਦੀ ਗਿਣਤੀ ਵਿੱਚ ਦਸਤਗੀਰ ਦੇ ਬੇਟੇ ਨੂੰ ਗੁਰੂ ਨਾਨਕ ਸਾਹਿਬ ਨੇ ਦਿਖਾਲੇ। ਜਿੱਥੇ ਮਹਾਰਾਜ ਜਾਂਦੇ ਉੱਥੇ ਗੁਰਦੁਆਰੇ ਸਾਹਿਬ ਬਣੇ ਅਤੇ ਸੰਗਤਾਂ ਉੱਠ ਕੇ ਅਤੇ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਦੀਆਂ ਅਤੇ ਮਹਾਰਾਜ ਸਾਹਿਬ ਨੂੰ ਕਹਿੰਦੇ ਬੇਟਾ ਇੱਥੇ ਕੜਾਹ ਪ੍ਰਸ਼ਾਦ ਵਰਤ ਰਿਹਾ ਹੈ ਅਤੇ ਇਹਦੇ ਪਵਾਲਾ ਇਹਦੇ ਵਿੱਚ ਕੌਲੇ ਦੇ ਵਿੱਚ ਪਵਾਲਾ। ਫਿਰ ਇਹ ਵੀ ਸਪਸ਼ਟ ਕਰ ਦਿੱਤਾ ਭਾਈ ਗੁਰਦਾਸ ਸਾਹਿਬ ਨੇ, ਕਹਿੰਦੇ ਹੈ ਭਰ ਕਚ ਕੌਲ ਪ੍ਰਸ਼ਾਦ ਦਾ, ਧੁਰੋਂ ਪਤਾਲੋਂ ਲਈ ਕੜਾਹੀ, ਜਿਹੜੀ ਧਰਤੀ ਤੋਂ ਥੱਲੇ ਦੀਆਂ ਪੁਰੀਆਂ ਨੇ ਨਾ, ਜਦੋਂ ਧਰਤੀ ਦੀ ਡਾਇਰੈਕਸ਼ਨ ਹੈ ਉਹ ਖਲੋਤੀ ਹੁੰਦੀ ਹੈ, ਬਣੀ ਹੁੰਦੀ ਹੈ, ਵੀ ਉੱਪਰ ਵਾਲੀਆਂ ਪੁਰੀਆਂ ਅਤੇ ਕੁਝ ਥੱਲੇ ਵਾਲੀਆਂ ਪੁਰੀਆਂ, ਜਿਹੜੀਆਂ ਥੱਲੇ ਵਾਲੀਆਂ ਪੁਰੀਆਂ ਹੁੰਦੀਆਂ ਉਹਨਾਂ ਨੂੰ ਆਪਾਂ ਪਤਾਲ ਆਖ ਦਿੰਦੇ ਹਾਂ, ਉੱਪਰ ਵਾਲੀਆਂ ਨੂੰ ਆਕਾਸ਼ ਆਖ ਦਿੰਦੇ ਹਾਂ। ਧੁਰੋਂ ਪਤਾਲੋਂ, ਜਿਹੜੀਆਂ ਪਤਾਲ ਵਿੱਚ ਧਰਤੀਆਂ ਥੱਲੇ ਨੇ ਧਰਤੀ ਤੋਂ ਬਾਹਰ, ਅਤੇ ਉੱਥੋਂ ਕੜਾਹੀ, ਕੜਾਹੀ ਦਾ ਅਰਥ ਹੈ ਕੜਾਹੀ ਵਿੱਚ ਬਣਨ ਵਾਲਾ ਕੜਾਹ ਪ੍ਰਸ਼ਾਦ, ਉਹ ਬਹੁਤ ਸਾਰਿਆਂ ਗੁਰਦੁਆਰਿਆਂ ਦੇ ਵਿੱਚੋਂ ਪਵਾਇਆ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ, ਉਹ ਪੀਰ ਦੇ ਬੇਟੇ ਦੇ ਹੱਥ ਵਿੱਚ ਜਿਹੜਾ ਕੌਲਾ ਸੀ ਉਹਦੇ ਵਿੱਚ ਪਵਾਇਆ। ਅਤੇ ਫਿਰ ਅੱਗੇ ਆਉਂਦਾ ਯਾਹਰ ਕਲਾ ਨਾ ਛਪੈ ਛਪਾਈ, ਇੰਨੀ ਜ਼ਿਆਦੀ ਯਾਹਰ ਕਲਾ ਗੁਰੂ ਨਾਨਕ ਸਾਹਿਬ ਜੀ ਦੇ ਵਿੱਚ ਸੀ, ਜੇ ਕੋਈ ਛਪਾਉਣ ਦੀ ਕੋਸ਼ਿਸ਼ ਕਰੇ ਤਾਂ ਨਹੀਂ ਛਪਾਈ ਜਾ ਸਕਦੀ। ਗੁਰੂ ਨਾਨਕ ਸਾਹਿਬ ਜੀ ਦੀ ਯਾਹਰ ਕਲਾ ਅਤੇ ਉਹ ਦਸਤਗੀਰ ਪੀਰ ਦੇ ਕੋਲੋਂ ਨਹੀਂ ਛਪਾਈ ਜਾ ਸਕੀ, ਅਤੇ ਹੋਰ ਕੋਈ ਗੁਰੂ ਨਾਨਕ ਸਾਹਿਬ ਜੀ ਦੀ ਇਸ ਕਲਾ ਅਤੇ ਸ਼ਕਤੀ ਨੂੰ ਕਿਸੇ ਤਰੀਕੇ ਨਾਲ ਛਪਾਉਣ ਦੀ ਕੋਸ਼ਿਸ਼ ਕਰੇ ਤਾਂ ਉਹ ਕਿਸ ਬਾਗ ਦੀ ਮੂਲੀ ਹੈ? ਭਾਈ ਗੁਰੂ ਨਾਨਕ ਸਾਹਿਬ ਦੇ ਇਸ ਚਮਤਕਾਰੀ ਕੌਤਕਾਂ ਨੂੰ ਕੋਈ ਸੰਕੋਚਣ ਦੀ ਕੋਸ਼ਿਸ਼ ਕਰੇ, ਕਿਉਂਕਿ ਜੋ ਜੋ ਲਿਖ ਦਿੱਤਾ ਭਾਈ ਗੁਰਦਾਸ ਸਾਹਿਬ ਨੇ ਸਪਸ਼ਟ ਲਿਖ ਦਿੱਤਾ। ਤੋ ਇੰਨੇ ਬਹਿਸ ਕਰਦਿਆਂ ਇਹ ਗੱਲ ਆਖੀ ਵੀ ਤੁਸੀਂ ਰਾਗ ਕਿਉਂ ਇੱਥੇ ਗਾਵਿਆ ਹੈ, ਆ ਕੇ ਅਸੀਂ ਇਸਲਾਮ ਧਰਮ ਦੇ ਅੰਦਰ ਰਾਗ ਬੰਦ ਕੀਤਾ ਹੈ, ਪਾਬੰਦੀ ਲਾਈ ਹੈ। ਮਹਾਰਾਜ ਪਾਤਸ਼ਾਹ ਨੇ ਕਿਹਾ ਰਾਗ ਜਿਹੜਾ ਹੈ ਇਹ ਇੱਕ ਭਾਂਡੇ ਦੀ ਤਰ੍ਹਾਂ ਹੈ, ਉਸ ਭਾਂਡੇ ਦੇ ਵਿੱਚ ਇੱਕ ਵਿਅਕਤੀ ਦੁੱਧ ਪਾ ਕੇ ਦਹੀਂ ਬਣਾ ਲੈਂਦਾ ਹੈ, ਇੱਕ ਵਿਅਕਤੀ ਉਹਦੇ ਵਿੱਚ ਗੁੜ ਪਾ ਕੇ ਉਹਦੇ ਵਿੱਚ ਪਾਣੀ ਪਾ ਕੇ ਉਹਨੂੰ ਘੋਲ ਕੇ ਅਤੇ ਸ਼ਰਾਬ ਬਣਾ ਦਿੰਦਾ, ਤੌੜਾ ਜਿਹੜਾ ਹੈ ਮਟਕਾ ਜਿਹੜਾ ਉਹੀ ਹੈ। ਪਾਤਸ਼ਾਹ ਜੀ ਕਹਿੰਦੇ ਇੱਕ ਵਿਅਕਤੀ ਉਸ ਮਟਕੇ ਵਿੱਚ ਗੁੜ ਪਾ ਕੇ ਅਤੇ ਉਹਦੀ ਸ਼ਰਾਬ ਬਣਾਉਣ ਦੀ ਕੋਸ਼ਿਸ਼ ਕਰਦਾ, ਮਟਕੇ ਵਿਚਾਰੇ ਦਾ ਕੀ ਕਸੂਰ ਹੈ? ਇੱਕ ਵਿਅਕਤੀ ਹੈ ਉਹ ਮਟਕੇ ਦੇ ਵਿੱਚ ਜਿਹੜਾ ਦੁੱਧ ਕਾਢ ਕੇ ਪਾ ਕੇ ਜਾਗ ਲਾ ਕੇ ਉਹਦਾ ਦਹੀਂ ਬਣਾਉਂਦਾ ਹੈ, ਉਹਦਾ ਵਿਚਾਰੇ ਦਾ ਕੀ ਕਸੂਰ ਹੈ? ਇੱਕ ਵਿਅਕਤੀ ਹੈ ਉਸੇ ਮਟਕੇ ਦੇ ਵਿੱਚ ਗਰਮੀਆਂ ਵਿੱਚ ਪੀਣ ਵਾਸਤੇ ਠੰਡਾ ਪਾਣੀ ਜਿਹੜਾ ਹੈ ਉਹ ਰੱਖਦਾ ਹੈ ਅਤੇ ਸਾਰਾ ਪਰਿਵਾਰ ਜਿਹੜਾ ਪੀਂਦਾ ਹੈ, ਪਾਤਸ਼ਾਹ ਨੇ ਕਿਹਾ ਉਸ ਮਟਕੇ ਦਾ ਕੀ ਕਸੂਰ ਹੈ? ਉਹ ਤਾਂ ਵਰਤੋਂ ਕਰਨ ਵਾਲਿਆਂ ਦੇ ਉੱਤੇ ਨਿਰਭਰ ਹੈ ਵੀ ਮਟਕੇ ਨੂੰ ਵਰਤਿਆ ਕਿਸੇ ਨੇ ਕਿਸੇ ਤਰੀਕੇ ਦੇ ਨਾਲ ਹੈ। ਮਹਾਰਾਜ ਪਾਤਸ਼ਾਹ ਨੇ ਕਿਹਾ ਸੰਗੀਤ ਜੋ ਹੈ, ਰਾਗ ਜੋ ਹੈ, ਇਹ ਉਹੀ ਚੀਜ਼ ਹੈ। ਭਾਈ ਸੰਗੀਤ ਦੇ ਵਿੱਚ ਇੱਕ ਵਿਅਕਤੀ ਇਸ ਤਰ੍ਹਾਂ ਦੇ ਮਨ ਨੂੰ ਚੰਚਲ ਕਰਨ ਵਾਲੇ ਗਾਣੇ ਗਾਉਂਦਾ ਹੈ, ਅਤੇ ਸੰਗੀਤ ਤਾਂ ਇੱਕ ਭਾਂਡਾ ਹੈ, ਰਾਗ ਤਾਂ ਇੱਕ ਭਾਂਡਾ ਹੈ, ਉਹਦੇ ਵਿੱਚ ਕਿਹੜਾ ਜਿਹੜਾ ਮੈਟਰ ਹੈ, ਕਿਹੜੇ ਗੀਤ ਨੇ, ਕਿਹੜੇ ਟੱਪੇ ਨੇ, ਉਹ ਪਾ ਕੇ ਗਾਏ ਗਏ ਹੈ, ਉਹ ਤਾਂ ਉਸ ਗਾਵਣ ਵਾਲੇ ਦੀ ਆਪਣੀ ਮਰਜ਼ੀ ਹੈ। ਅਤੇ ਪਾਤਸ਼ਾਹ ਨੇ ਕਿਹਾ ਵੀ ਅਸੀਂ ਤਾਂ ਇਸ ਰਾਗ ਰੂਪ ਭਾਂਡੇ ਦੇ ਵਿੱਚ ਅਸੀਂ ਤਾਂ ਗੁਰਬਾਣੀ ਦੇ ਸ਼ਬਦ ਪਾ ਕੇ ਗਾਏ ਨੇ, ਅਤੇ ਜਦੋਂ ਗੁਰਬਾਣੀ ਦੇ ਸ਼ਬਦ ਪਾ ਕੇ ਗਾਏ ਜਾਣ ਤਾਂ ਪਾਤਸ਼ਾਹ ਨੇ ਕਿਹਾ ਇਹ ਫਿਰ ਸ਼ਬਦ ਜਿਹੜੇ ਨੇ ਜੇ ਰਾਗ ਸਹੀ ਸਹੀ ਗਾਵਿਆ ਜਾਏ ਤਾਂ ਫਿਰ ਇਹ ਹਿਰਦੇ ਵਿੱਚ ਵੱਸ ਜਾਂਦੇ ਨੇ। ਇਸ ਵਾਸਤੇ ਉਹਨੂੰ ਲਾਜਵਾਬ ਕਰ ਦਿੱਤਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ। ਅਤੇ ਆਖਰ ਮਹਾਰਾਜ ਪਾਤਸ਼ਾਹ ਜੀ ਨੇ ਉੱਥੇ ਫਿਰ ਇਸ ਬਹਿਸ ਦੇ ਵਿੱਚ, ਇਸ ਵਿਚਾਰ ਵਟਾਂਦਰੇ ਦੇ ਵਿੱਚ ਪਾਤਸ਼ਾਹ ਜੀ ਨੇ ਜਿੱਤ ਪ੍ਰਾਪਤ ਕੀਤੀ। ਤਾਂ ਭਾਈ ਗੁਰਦਾਸ ਸਾਹਿਬ ਨੇ ਫਿਰ ਲਿਖ ਦਿੱਤਾ ਕਿ ਗੜ੍ਹ ਬਗਦਾਦ ਨਿਵਾਇਕ ਹੈ, ਮੱਕਾ ਮਦੀਨਾ ਸਭੇ ਨਿਵਾਇਆ। ਇਹ ਬਗਦਾਦ ਜੋ ਗੜ੍ਹ ਸੀਗਾ ਇਸਲਾਮ ਦਾ, ਇਹਨੂੰ ਵੀ ਨਵਾਇਆ, ਮੱਕਾ ਮਦੀਨਾ ਵੀ ਨਵਾਇਆ। ਸੋ ਮਹਾਰਾਜ ਪਾਤਸ਼ਾਹ ਨੇ ਫਿਰ ਚੌਥੇ ਸਰੂਪ ਵਿੱਚ ਆ ਕੇ ਇਹ ਬਚਨ ਲਿਖੇ। ਮਹਾਰਾਜ ਜੀ ਕਹਿੰਦੇ ਇੱਕ ਪਾਸੇ ਤਾਂ ਇਹ ਵੀ ਹੈ ਕਿ ਜੇ ਤਾਂ ਕੋਈ ਰਾਗਾਂ ਦੇ ਵਿੱਚ ਹੀ ਕੇਵਲ ਅਤੇ ਕੇਵਲ ਜੁੜਿਆ ਰਹਿ ਗਿਆ, ਰਾਗਾਂ ਦੀਆਂ ਸਰਗਮਾਂ ਉਹਦੀਆਂ ਇਸ ਪ੍ਰਕਾਰ ਤਾਨਾਂ ਦੇ ਵਿੱਚ, ਅਤੇ ਕੇਵਲ ਅਤੇ ਕੇਵਲ ਉਹ ਬਹੁਤ ਜ਼ਿਆਦੀ ਮਿਹਨਤ ਕਰਦਾ ਰਿਹਾ, ਧਿਆਨ ਕੇਵਲ ਰਾਗ ਨੂੰ ਹੀ ਸਪਸ਼ਟ ਕਰਨ ਵਿੱਚ ਰਹਿ ਗਿਆ, ਤਾਂ ਫਿਰ ਤਾਂ ਮਹਾਰਾਜ ਜੀ ਕਹਿੰਦੇ ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਭੀਜੈ ਰਾਮ ਰਾਜੇ, ਇਉਂ ਰੱਬ ਨਹੀਂ ਅਜੇ ਖੁਸ਼ ਹੁੰਦਾ। ਪਰ ਨਾਲ ਹੀ ਮਹਾਰਾਜ ਜੀ ਨੇ ਫਿਰ ਚੌਥੇ ਪਾਤਸ਼ਾਹ ਜੀ ਦੇ ਇਹ ਬਚਨ ਨੇ, ਅਤੇ ਚੌਥੇ ਪਾਤਸ਼ਾਹ ਜੀ ਦੇ ਉਹ ਇਸ ਪ੍ਰਕਾਰ ਛੱਕੇ ਨੇ। ਮਹਾਰਾਜ ਨੇ ਇੱਥੇ ਫਰਮਾਨ ਕੀਤਾ ਕਿ ਸਭਨਾ ਰਾਗਾਂ ਵਿੱਚ ਸੋ ਭਲਾ ਭਾਈ ਜਿੱਤ ਵਸਿਆ ਮਨ ਆਏ। ਜਿਤਨੇ ਵੀ ਸੰਸਾਰ ਦੇ ਉੱਪਰ ਰਾਗ ਨੇ, ਜਿਤਨਾ ਵੀ ਸੰਗੀਤ ਹੈ, ਮਹਾਰਾਜ ਜੀ ਕਹਿੰਦੇ ਨੇ ਕਿ ਉਹੀ ਰਾਗ ਭਲਾ ਹੈ, ਮਨੁੱਖ ਦੇ ਲਈ ਲਾਭਦਾਇਕ ਹੈ। ਜਿੱਤ ਵਸਿਆ ਮਨ ਆਏ, ਜਿਸ ਰਾਗ ਨੂੰ ਸੁਣ ਕੇ ਜਾਂ ਗਾ ਕੇ ਰੱਬ ਦਾ ਨਾਮ ਮਨ ਵਿੱਚ ਵੱਸ ਜਾਵੇ ਅਤੇ ਇਤਨਾ ਵੱਡਾ ਲਾਭ ਮਿਲ ਜਾਏ। ਜੇ ਕਿਸੇ ਨੂੰ ਸ੍ਰੀ ਰਾਗ ਵਿੱਚ ਗਾਵਿਆ ਹੋਇਆ ਸ਼ਬਦ ਸੁਣ ਕੇ ਪਰਮਾਤਮਾ ਦੀ ਯਾਦ ਵੱਸ ਗਈ, ਪਾਤਸ਼ਾਹ ਜੀ ਕਹਿੰਦੇ ਉਹਦੇ ਲਈ ਤਾਂ ਸ੍ਰੀ ਰਾਗ ਹੀ ਸਭ ਤੋਂ ਮਹਾਨ ਹੈ ਨਾ। ਜੇ ਕਿਸੇ ਨੂੰ ਮਾਝ ਰਾਗ ਵਿੱਚ ਸ਼ਬਦ ਗਾਇਆ ਜਾ ਰਿਹਾ ਅਤੇ ਉਹ ਦਿਲ ਵਿੱਚ ਵੱਸ ਗਿਆ, ਪਾਤਸ਼ਾਹ ਜੀ ਕਹਿੰਦੇ ਉਹਦੇ ਲਈ ਤਾਂ ਫਿਰ ਮਾਝ ਰਾਗ ਜਿਹੜਾ ਉਹ ਅਤੀ ਸਤਿਕਾਰਯੋਗ ਹੋ ਗਿਆ। ਜੇ ਕਿਸੇ ਨੂੰ ਬਸੰਤ ਰਾਗ ਵਿੱਚ ਸ਼ਬਦ ਗਾਵਿਆ ਗਾਵਿਆ ਉਹਦੇ ਮਨ ਵਿੱਚ ਵੱਸ ਗਿਆ ਕਿ ਨਾਨਕ ਤਿਨਾ ਬਸੰਤ ਹੈ ਜਿਨ ਘਰ ਵਸਿਆ ਕੰਤ, ਜਿਨ ਕੇ ਕੰਤ ਦਿਸਾਪੁਰੀ ਸੇ ਅਹਿਨਸ ਫਿਰਹੇ ਜਲੰਤ। ਜੇ ਬਸੰਤ ਰਾਗ ਦੇ ਵਿੱਚ ਸ਼ਬਦ ਸਰਵਣ ਕਰਦਿਆਂ ਜਾਂ ਗਾਉਂਦਿਆਂ ਪਰਮਾਤਮਾ ਦੀ ਯਾਦ ਦਿਲ ਵਿੱਚ ਪੱਕੇ ਤੌਰ 'ਤੇ ਵੱਸ ਗਈ ਅਤੇ ਪਾਤਸ਼ਾਹ ਜੀ ਕਹਿੰਦੇ ਉਹਦੇ ਵਾਸਤੇ ਉਹ ਬਸੰਤ ਰਾਗ ਜਿਹੜਾ ਉਹ ਅਤੀ ਸਤਿਕਾਰਯੋਗ ਹੈ। ਇਸ ਲਈ ਪਾਤਸ਼ਾਹ ਕਹਿੰਦੇ ਨੇ ਸਭਨਾ ਰਾਗਾਂ ਵਿੱਚ ਸੋ ਭਲਾ ਭਾਈ ਜਿੱਤ ਵਸਿਆ ਮਨ ਆਏ, ਰਾਗ ਨਾਦ ਸਭ ਸੱਚ ਹੈ ਕੀਮਤ ਕਹੀ ਨਾ ਜਾਏ। ਪਾਤਸ਼ਾਹ ਫਰਮਾਉਂਦੇ ਨੇ ਉਸ ਇਨਸਾਨ ਨੇ ਜਿਹਨੇ ਲਾਭ ਲੈ ਲਿਆ। ਇਸ ਗੱਲ ਨੂੰ ਹੋਰ ਸਮਝਣ ਦੇ ਵਾਸਤੇ ਆਪਾਂ ਇਉਂ ਮੰਨ ਸਕਦੇ ਹਾਂ ਕਿ 100 ਰੁਪਏ ਦਾ ਨੋਟ ਹੋਵੇ ਜਾਂ $100 ਦਾ ਨੋਟ ਹੋਵੇ, ਕਿਸੇ ਨੂੰ ਉਹ ਪ੍ਰਾਪਤ ਹੋ ਜਾਵੇ, ਕਿਸੇ ਨੂੰ ਉਹ ਲੱਭ ਜਾਏ, ਜੇ ਤਾਂ ਉਸਨੇ ਉਸ $100 ਦੇ ਨੋਟ ਨੂੰ ਇੰਨੇ ਚੰਗੇ ਤਰੀਕੇ ਨਾਲ ਇਨਵੈਸਟਮੈਂਟ ਕਰ ਲਿਆ ਹੈ, ਭਈ ਉਹਦੀ ਰਾਸ ਦੀ ਮੰਨ ਲਓ ਜਾਗ ਲੱਗ ਗਈ ਅਤੇ ਉਸਨੇ ਉਸ ਤੋਂ ਬਹੁਤ ਸਾਰਾ ਜਿਹੜਾ ਉਹ ਫਾਇਦਾ ਲੈ ਲਿਆ, ਅਤੇ ਫਿਰ ਤਾਂ ਉਹਦੇ ਵਾਸਤੇ ਉਹ 100 ਦਾ ਨੋਟ ਜਿਹੜਾ ਇੱਕ ਪਰਮੇਸ਼ਰ ਵੱਲੋਂ ਮਿਲਿਆ ਹੋਇਆ ਉਹਨੂੰ ਗਿਫਟ ਜਿਹੜਾ ਉਹ ਮੰਨਿਆ ਗਿਆ, ਉਸਨੇ ਉਸਦਾ ਕੁਝ ਸਵਾਰ ਦਿੱਤਾ ਹੈ, ਉਸਨੇ ਉਸ ਤੋਂ ਕੋਈ ਲਾਭ ਲੈ ਲਿਆ ਹੈ। ਹੈ ਤਾਂ 100 ਦਾ ਨੋਟ 100 ਦਾ ਨੋਟ ਹੀ ਹੈ, ਜੋ ਉਹਦੀ ਮਾਰਕੀਟ ਵਿੱਚ ਕੀਮਤ ਹੈ ਉਹਦੀ ਕੀਮਤ ਉਹੀ ਹੈ, ਜੋ ਉਹਦੀ ਬੈਂਕ ਵੱਲੋਂ ਲੱਗੀ ਸਟੈਂਪ ਅਨੁਸਾਰ ਕੀਮਤ ਹੈ ਉਹ ਤਾਂ ਉਹੀ ਹੈ, ਜੋ ਕੁਝ ਉਹ ਹੈ ਉਹ ਹੈ। ਪਰ ਉਸੇ 100 ਦੇ ਨੋਟ ਨੂੰ ਲੈ ਕੇ ਜੇ ਕਿਸੇ ਨੇ ਸ਼ਰਾਬ ਲਿਆ ਕੇ ਪੀ ਲਈ ਹੈ, ਕਿਸੇ ਨੇ ਲਿਆ ਕਰਕੇ ਗੋਸ਼ਤ ਲਿਆ ਕੇ ਖਾ ਲਿਆ ਹੈ, ਅਤੇ ਉਹਦੇ ਲਈ ਉਹ 100 ਦਾ ਨੋਟ ਜਿਹੜਾ ਹੈ ਉਹ ਲਾਭਦਾਇਕ ਨਹੀਂ ਨਿਕਲਿਆ, ਬਲਕਿ ਉਸਨੇ ਉਹਨੂੰ ਉਹ ਸਮਾਂ ਜਿਹੜਾ ਸੀ ਉਹਦਾ ਖਰਾਬ ਹੋਇਆ ਅਤੇ ਉਹਨੇ ਮਾਦਕੀ ਪਦਾਰਥ ਜਿਹੜੇ ਨੇ ਉਹ ਨਜਾਇਜ਼ ਪਦਾਰਥ ਜਿਹੜੇ ਨੇ ਖਾ ਲਏ ਨੇ। ਹੁਣ ਸਿਗਰਟਾਂ ਪੀਣ ਵਾਲੇ ਨੇ ਉਹਦੀਆਂ ਡੱਬੀਆਂ ਹੀ ਸਿਗਰਟਾਂ ਦੀਆਂ ਖਰੀਦ ਲਈਆਂ ਹੋਵਣ, ਤੰਬਾਕੂ ਖਾਣ ਵਾਲੇ ਨੇ ਤੰਬਾਕੂ ਦੀਆਂ ਹੀ ਪੁੜੀਆਂ ਜਿਹੜੀਆਂ ਨੇ ਉਸ ਦੀਆਂ ਲੈ ਲਈਆਂ ਹੋਵਣ, ਉਸ 100 ਦੇ ਨੋਟ ਨੂੰ ਜਿਹਨੇ ਗਲਤ ਢੰਗ ਨਾਲ ਇਸਤੇਮਾਲ ਕਰ ਲਿਆ ਉਹਦੇ ਵਾਸਤੇ ਉਹ 100 ਦਾ ਨੋਟ ਕੁਛ ਨਾ ਰਹਿ ਗਿਆ, ਜਿਹਨੇ ਉਸਨੂੰ ਚੰਗੇ ਤਰੀਕੇ ਦੇ ਨਾਲ ਵਰਤ ਲਿਆ ਉਹਦੇ ਵਾਸਤੇ ਉਹ ਲਾਭਦਾਇਕ ਹੋ ਗਿਆ। ਪਰ 100 ਦਾ ਨੋਟ 100 ਦਾ ਨੋਟ ਹੀ ਹੈ, ਕਿਉਂਕਿ ਉਹਦੀ ਬਾਹਰ ਜੋ ਲੋਕਾਂ ਦੇ ਵਿੱਚ ਕਦਰ ਹੈ ਜੋ ਉਸਦਾ ਮੁੱਲ ਹੈ ਉਹਦਾ ਓਨਾ ਹੀ ਮੁੱਲ ਰਹਿਣਾ ਹੈ। ਨਾ 100 ਦੇ ਨੋਟ ਨੂੰ ਕੋਈ ਇਹ ਆਖ ਸਕਦਾ ਵੀ ਇਹ ਤਾਂ ਕੇਵਲ $10 ਨੇ, ਅਤੇ ਨਾ ਉਹਨੂੰ ਕੋਈ ਇਹ ਕਹਿ ਸਕਦਾ ਇਹ 1000 ਹੈ। ਕੇਵਲ ਉਹਦੀ ਵਰਤੋਂ ਦੇ ਉੱਤੇ ਗੱਲ ਆ ਗਈ। ਇਵੇਂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਰਾਗ ਜੋ ਹਨ, ਰਾਗ ਤਾਂ ਰਾਗ ਹੀ ਨੇ, ਰਾਗ ਤਾਂ ਸੰਸਾਰ 'ਤੇ ਆਦਿ ਕਾਲ ਦੇ ਸਮੇਂ ਤੋਂ ਚੱਲਦੇ ਹੀ ਆ ਰਹੇ ਨੇ, ਪਰ ਪਾਤਸ਼ਾਹ ਕਹਿੰਦੇ ਉਹੀ ਰਾਗ ਜਿਹੜਾ ਉਹ ਸੱਚਾ ਹੈ ਮਨੁੱਖ ਦੇ ਲਈ, ਅਤੇ ਉਹੀ ਨਾਦ, ਉਹੀ ਕੱਢੀ ਹੋਈ ਆਵਾਜ਼ ਅਤੇ ਉਹੀ ਬਾਜੰਤਰ ਜਿਨ੍ਹਾਂ ਦੇ ਨਾਲ ਉਹ ਗਾਵਿਆ ਜਾਂਦਾ ਉਹ ਸੱਚ ਹੈ। ਮਹਾਰਾਜ ਪਾਤਸ਼ਾਹ ਜੀ ਕਹਿੰਦੇ ਆ ਜਿਸ ਦੇ ਦੁਆਰਾ ਮਨੁੱਖ ਦੇ ਮਨ ਦੇ ਅੰਦਰ ਰੱਬ ਦੀ ਯਾਦ ਵੱਸ ਗਈ ਹੈ। ਕੀਰਤਨ ਸੁਣਨ ਵਾਲੇ ਪ੍ਰੇਮੀਆਂ ਦੇ ਲਾਗੋਂ ਦੀ ਜਦੋਂ ਲੰਘੀਏ, ਜਿਹੜਾ ਸ਼ਬਦ ਉਹਨਾਂ ਨੇ ਕੀਰਤਨ ਵਿੱਚ ਸੁਣਿਆ ਹੋਵੇ ਉਹਨੂੰ ਹੌਲੀ ਹੌਲੀ ਉਹ ਗੁਣਗੁਣਾ ਰਹੇ ਹੁੰਦੇ ਆ, ਗੁਣਗੁਣਾ ਰਹੇ ਹੁੰਦੇ ਆ। ਅਤੇ ਕੀ ਹੁੰਦਾ, ਇੱਕ ਐਸਾ ਵੀ ਬਚਨ ਬਾਣੀ ਵਿੱਚ ਆਉਂਦਾ ਹੈ, ਮਹਾਰਾਜ ਪਾਤਸ਼ਾਹ ਜੀ ਕਹਿੰਦੇ ਅਣਜਾਣਤ ਜੋ ਸੇਵੇ। ਹੁਣ ਜਿਹੜਾ ਇਨਸਾਨ ਦੇ ਕੰਮ ਧੰਦਾ ਕਰਦਿਆਂ ਸਫ਼ਰ ਕਰਦਿਆਂ ਸਹਿ ਸੁਭਾਏ ਘਰ 'ਚ ਤੁਰੇ ਫਿਰਦਿਆਂ ਮੁੱਖ ਤੋਂ ਆਵਾਜ਼ ਨਿਕਲਦੀ ਰਹਿੰਦੀ ਜਿਹਨੂੰ ਗੁਣਗੁਣਾਉਣਾ ਕਹਿੰਦੇ ਆ, ਨਾ ਉਹਦੇ ਨਾਲ ਐਨਰਜੀ ਵੇਸਟ ਹੁੰਦੀ, ਨਾ ਉਹਦੇ ਨਾਲ ਸਪੈਸ਼ਲੀ ਕੋਈ ਕੰਮ ਦੇ ਵਿੱਚ ਹਰਜ ਹੁੰਦਾ, ਨਾ ਕੋਈ ਸਪੈਸ਼ਲੀ ਸਮਾਂ ਦੇਣਾ ਪੈਂਦਾ, ਪਰ ਅਣਜਾਣਤ ਉਹ ਖੁਦ ਵੀ ਨਹੀਂ ਜਾਣ ਰਿਹਾ ਹੁੰਦਾ ਵੀ ਮੈਂ ਮਿੱਥ ਕੇ ਗਾਉਣਾ ਹੈ, ਮੈਂ ਕੋਈ ਟਾਈਮ ਕੱਢ ਕੇ ਗਾਉਣਾ, ਉਹਦੇ ਸਹਿ ਸੁਭਾਏ ਮੁੱਖ 'ਚੋਂ ਨਿਕਲ ਰਿਹਾ। ਅਤੇ ਪਾਤਸ਼ਾਹ ਜੀ ਕਹਿੰਦੇ ਆ ਜੇ ਹੁਣ ਕੰਨਾਂ ਦੇ ਵਿੱਚ ਪ੍ਰਭੂ ਜੀ ਦਾ ਕੀਰਤਨ ਫੀਡ ਕੀ ਹੋਇਆ ਹੋਵੇ, ਜ਼ਿਆਦਾ ਕੀਰਤਨ ਇਨਸਾਨ ਸੁਣਦਾ ਹੋਵੇ, ਅਤੇ ਕੀ ਹੈ ਉਹ ਕੀਰਤਨ ਨੂੰ ਗੁਣਗੁਣਾਏਗਾ। ਅਤੇ ਪਾਤਸ਼ਾਹ ਜੀ ਕਹਿੰਦੇ ਅਣਜਾਣਤ ਜੋ ਸੇਵਾ, ਜਦੋਂ ਉਹ ਆਪ ਵੀ ਨਹੀਂ ਜਾਣ ਰਿਹਾ ਵੀ ਮੈਂ ਤਾਂ ਸਿਮਰਨ ਕਰੀ ਜਾ ਰਿਹਾ, ਅਤੇ ਉਹ ਸਿਮਰਨ ਸਹਿ ਸੁਭਾਏ ਹੋਈ ਜਾ ਰਿਹਾ, ਜੇ ਕੋਈ ਉਹ ਕੀਰਤਨ ਦਾ ਸ਼ਬਦ ਗਾਈ ਜਾ ਰਿਹਾ, ਅਤੇ ਪਾਤਸ਼ਾਹ ਜੀ ਕਹਿੰਦੇ ਤੇਤੀ ਨਹਿ ਜਾਏ ਗਣੀ, ਉਹਦੀ ਗਤ ਮਿੱਤ ਜਿਹੜੀ ਉਹ ਗਿਣੀ ਨਹੀਂ ਜਾ ਸਕਦੀ, ਉਹ ਇੰਨਾ ਮਹਾਨ ਹੁੰਦਾ ਹੈ, ਉਹ ਇੰਨਾ ਸਤਿਕਾਰਯੋਗ ਹੁੰਦਾ ਹੈ, ਜਿਹੜਾ ਖੁਦ ਵੀ ਜਾਣਨ ਤੋਂ ਬਿਨਾਂ ਆਪਣੇ ਆਪ ਹੀ ਜਿਹੜਾ ਉਹ ਗੁਣ ਗਣਾ ਰਿਹਾ ਹੁੰਦਾ ਹੈ, ਪਰਮੇਸ਼ੁਰ ਦੇ ਸ਼ਬਦ ਦੀ, ਗੁਰੂ ਜੀ ਦੇ ਸ਼ਬਦ ਦੀ ਕੋਈ ਆਵਾਜ਼ ਮੁੱਖ ਤੋਂ ਗਾਈ ਜਾ ਰਿਹਾ ਹੈ। ਤਾਂ ਮਹਾਰਾਜ ਪਾਤਸ਼ਾਹ ਕਹਿੰਦੇ ਇਸ ਪ੍ਰਕਾਰ ਜਿਸ ਦੇ ਉੱਤੇ ਇਹ ਲਾਭ ਹੋ ਗਿਆ ਹੈ, ਜਿਸ ਦੇ ਉੱਤੇ ਰਾਗ ਦੀ ਇਹ ਕਿਰਪਾ ਹੋ ਗਈ ਹੈ ਭਈ ਉਹਨੂੰ ਇਹ ਗੁਣਗੁਣਾਉਣਾ ਅੱਛਾ ਲੱਗ ਗਿਆ ਅਤੇ ਉਹ ਗੁਣਗੁਣਾਈ ਜਾਂਦਾ ਤੁਰੇ ਫਿਰੇ ਹਾਂ, ਮਹਾਰਾਜ ਜੀ ਕਹਿੰਦੇ ਉਹਦੇ ਵਾਸਤੇ ਰਾਗ ਨਾਦ ਸਭ ਸੱਚ ਹੈ ਕੀਮਤ ਕਹੀ ਨਾ ਜਾਏ। ਉਹਦੇ ਕੋਲੋਂ ਤਾਂ ਉਹਦੀ ਕੀਮਤ ਹੀ ਨਹੀਂ ਕਹੀ ਜਾ ਸਕਦੀ ਕਿ ਉਸ ਰਾਗ ਨੇ ਉਸਨੂੰ ਕਿੰਨਾ ਕੁ ਲਾਭ ਦੇ ਦਿੱਤਾ ਹੈ। ਮੰਨ ਲਓ ਕੋਈ ਸ਼ਬਦ ਜ਼ਿਆਦਾ ਹੀ ਪਿਆਰਾ ਲੱਗ ਗਿਆ, ਇੱਕ ਘੰਟਾ ਇੱਕ ਦਿਨ ਉਹਨੇ ਗਾ ਲਿਆ ਸਹਿ ਸੁਭਾਏ, ਉਹਨੂੰ ਪਤਾ ਹੀ ਨਹੀਂ ਵੀ ਮੈਂ ਗਾਉਣਾ ਹੈ, ਤੁਰੇ ਫਿਰਦਿਆਂ ਮੁੱਖ ਵਿੱਚ ਗੁਣਗੁਣਾਈ ਜਾਂਦਾ, ਅਗਲੇ ਦਿਨ ਫਿਰ ਇੱਕ ਘੰਟਾ ਗਾ ਲਿਆ, ਇੱਦਾਂ ਕਈ ਦਿਨ ਉਹਦੇ ਦਿਮਾਗ 'ਚੋਂ ਨਿਕਲਿਆ ਨਹੀਂ ਉਹ ਸ਼ਬਦ, ਉਹ ਗਾਈ ਜਾਂਦਾ, ਜੇ ਇੱਕ ਘੰਟਾ ਗਾਈ ਜਾਂਦਾ ਹੈ ਤਾਂ ਪਾਤਸ਼ਾਹ ਜੀ ਕਹਿੰਦੇ ਕਿਤੇ ਉਹਦੀ ਕੀਮਤ ਕਹੀ ਜਾਂਦੀ ਹੈ, ਕਿੰਨਾ ਉਹਨੂੰ ਲਾਭ ਜਿਹੜਾ ਉਹ ਮਿਲ ਗਿਆ, ਕਿਉਂਕਿ ਜੋ ਪ੍ਰਭੂ ਜੀ ਦਾ ਸ਼ਬਦ ਮੁੱਖ ਤੋਂ ਨਿਕਲਦਾ ਹੈ ਉਹਦਾ ਮਹਾਰਾਜ ਪਾਤਸ਼ਾਹ ਜੀ ਉਸ ਦਾ ਫਲ ਜ਼ਰੂਰ ਬਖਸ਼ਦੇ ਨੇ। ਰੱਗ ਹੈ ਨਦ ਹੈ ਬਾਹਰਾ ਇੰਨੀ ਹੁਕਮ ਨਾ ਬੂਝਿਆ ਜਾਏ। ਪਰੰਤੂ ਉਹ ਪਰਮੇਸ਼ੁਰ ਅਕਾਲ ਪੁਰਖ ਜਿਹੜਾ ਉਹ ਰਾਗਾਂ ਦੇ ਵਿੱਚ ਕੋਈ ਕੈਦ ਨਹੀਂ ਹੈ, ਇਹਨਾਂ ਸਾਜ਼ਾਂ ਦੇ ਵਿੱਚ ਵੀ ਕੋਈ ਕੈਦ ਨਹੀਂ, ਇਹਨਾਂ ਤੋਂ ਉਹ ਬਾਹਰਾ ਹੈ। ਜਿਹਨੂੰ ਰਾਗ ਨਾ ਗਾਣਾ ਆਉਂਦਾ ਹੋਏਗਾ ਉਹ ਵਿਚਾਰਾ ਕੀ ਕਰੇਗਾ, ਉਹ ਫਿਰ ਕੀ ਭਗਤੀ ਨਹੀਂ ਕਰ ਸਕੇਗਾ, ਉਹਦੇ 'ਤੇ ਰੱਬ ਖੁਸ਼ ਨਹੀਂ ਹੋਏਗਾ। ਜਿਹਨੂੰ ਕੋਈ ਸਾਜ਼ ਨਹੀਂ ਵਜਾਉਣਾ ਆਉਂਦਾ ਹੋਏਗਾ ਉਹ ਕੀ ਕਰੇਗਾ। ਇਸ ਲਈ ਪਾਤਸ਼ਾਹ ਕਹਿੰਦੇ ਉਹ ਵੈਸੇ ਪਰਮੇਸ਼ੁਰ ਕਿਸੇ ਬੰਦਿਸ਼ ਦੇ ਵਿੱਚ ਨਹੀਂ, ਇਹਨਾਂ ਤੋਂ ਬਾਹਰ ਹੈ। ਜਿਹਨੂੰ ਨਹੀਂ ਵਜਾਉਣੇ ਆਉਂਦੇ, ਜਿਹਨੂੰ ਸੁਣਨ ਦਾ ਕਿਸੇ ਵੇਲੇ ਕੋਈ ਐਸਾ ਸਬੱਬ ਨਹੀਂ ਬਣਦਾ, ਅਤੇ ਪਾਤਸ਼ਾਹ ਜੀ ਕਹਿੰਦੇ ਉਹ ਵੈਸੇ ਵੀ ਰੱਬ ਦਾ ਨਾਮ ਜਪੇਗਾ ਅਤੇ ਪਰਮੇਸ਼ੁਰ ਜੀ ਉਹਦੇ 'ਤੇ ਖੁਸ਼ੀਆਂ ਕਰਨਗੇ। ਇਸ ਵਾਸਤੇ ਇਨੀ ਹੁਕਮ ਨਾ ਬੂਝਿਆ ਜਾਏ। ਰੱਬ ਜੀ ਦਾ, ਪਰਮਾਤਮਾ ਜੀ ਦਾ ਜਿਹੜਾ ਹੁਕਮ ਹੈ ਨਾ, ਪਾਤਸ਼ਾਹ ਜੀ ਕਹਿੰਦੇ ਉਹ ਸਮਝ ਤੋਂ ਬਾਹਰ ਹੈ, ਉਹ ਇੱਦਾਂ ਐਵੇਂ ਨਹੀਂ ਸਮਝਿਆ ਜਾਂਦਾ, ਉਹ ਵਾਹਿਗੁਰੂ ਜੀ ਆਪ ਸਮਝਾਉਣ ਜਿਸ ਹੋਏ ਸੋ ਪ੍ਰਸੰਨ, ਵਿਸ਼ੇਸ਼ ਕਰਕੇ ਪ੍ਰਸੰਨ ਹੋਣ 'ਤੇ ਫਿਰ ਸਮਝ ਆਉਂਦਾ ਹੈ। ਨਾਨਕ ਹੁਕਮ ਹੈ ਬੂਝੈ ਤਿਨਾ ਰਾਸ ਹੋਏ, ਸਤਿਗੁਰ 'ਤੇ ਸੋਝੀ ਪਾਏ। ਮਹਾਰਾਜ ਜੀ ਕਹਿੰਦੇ ਨੇ ਹੁਕਮ ਹੈ ਬੂਝੈ ਤਿਨਾ ਰਾਸ ਹੋਏ, ਪਰਮਾਤਮਾ ਜੀ ਦੇ ਹੁਕਮ ਨੂੰ ਜਦੋਂ ਇਨਸਾਨ ਬੁੱਝੇਗਾ, ਰਾਸ ਹੋਏ, ਤਾਂ ਉਸਦੇ ਜੀਵਨ ਵਿੱਚ ਸਿੱਧੀਆਂ ਪੈਣਗੀਆਂ। ਪਰ ਉਹ ਹੁਕਮ ਮਹਾਰਾਜ ਜੀ ਫਿਰ ਬੁੱਝਿਆ ਕਿਵੇਂ ਜਾਏ? ਨਾਲ ਹੀ ਮਹਾਰਾਜ ਨੇ ਸਪਸ਼ਟ ਕੀਤਾ, ਸਤਿਗੁਰ 'ਤੇ ਸੋਝੀ ਪਾਏ। ਭਈ ਰੱਬ ਦੇ ਜਿਹੜੇ ਹੁਕਮ ਨਹੀਂ ਨਾ ਸਮਝੇ ਜਾਂਦੇ, ਉਹ ਸੱਚੇ ਸਤਿਗੁਰਾਂ ਦੇ ਰਾਹੀਂ ਸਮਝਣੇ ਹੁੰਦੇ ਹੈ। ਸਤਿਗੁਰੂ ਨੂੰ ਬੇਨਤੀ ਕਰਨੀ ਹੁੰਦੀ ਕਿ ਮਹਾਰਾਜ ਪਾਤਸ਼ਾਹ ਜੀ ਇੱਥੋਂ ਮੈਨੂੰ ਸਮਝ ਨਹੀਂ ਆਈ, ਅਤੇ ਮਹਾਰਾਜ ਕਹਿੰਦੇ ਨੇ ਸਤਿਗੁਰ ਤੇ ਸੋਝੀ ਪਾਏ ਸਭ ਕਿਛ ਤਿਸ ਤੇ ਹੋਇਆ ਜਿਉਂ ਤਿਸੈ ਦੀ ਰਜਾਏ। ਇਸ ਸਲੋਕ ਨੂੰ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਨੇ ਪੂਰਿਆਂ ਕੀਤਾ ਅਤੇ ਫਰਮਾਉਂਦੇ ਨੇ ਸਭ ਕਿਛ ਤਿਸ ਤੇ ਹੋਇਆ, ਸਭ ਕੁਝ ਸੰਸਾਰ ਦੇ ਅੰਦਰ ਜੋ ਕੁਝ ਬਣਿਆ ਹੈ, ਜੋ ਕੁਝ ਬੀਤਿਆ ਹੈ, ਜੋ ਕੁਝ ਹੋ ਰਿਹਾ ਹੈ, ਪਾਤਸ਼ਾਹ ਜੀ ਕਹਿੰਦੇ ਉਸ ਅਕਾਲ ਪੁਰਖ ਪਰਮੇਸ਼ਰ ਦੇ ਹੁਕਮ ਦੇ ਵਿੱਚ ਹੀ ਹੋਇਆ ਹੈ। ਜਿਉਂ ਤਿਸੈ ਦੀ ਰਜਾਏ, ਜਿਵੇਂ ਉਸ ਦੀ ਰਜਾਏ ਹੈ, ਆਗਿਆ ਹੈ, ਉਸ ਦੇ ਵਿੱਚ ਹੀ ਸਭ ਕੁਛ ਜਿਹੜਾ ਉਹ ਚੱਲ ਰਿਹਾ ਹੈ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹਉਮੈ ਕਹਿ ਨਾ ਕੋਏ। ਇਹ ਮਹਾਰਾਜ ਪਾਤਸ਼ਾਹ ਜੀ ਨੇ ਸੰਸਾਰ ਨੂੰ ਬਹੁਤ ਉੱਤਮ ਉਪਦੇਸ਼ ਬਖਸ਼ਿਸ਼ ਕੀਤਾ। ਵਿਚਾਰ ਕਰਦਿਆਂ ਸਤਿਗੁਰੂ ਜੀ ਹੋਈਆਂ ਭੁੱਲਾਂ ਦੀ ਖਿਮਾ ਦੇਣੀ, ਅੱਗੇ ਲਈ ਸਮੱਤ ਬਖਸ਼ਣੀ, ਗੁਰੂ ਦਰਬਾਰ ਵਿੱਚ ਪਹੁੰਚੀਆਂ ਸਰਬੱਤ ਸੰਗਤਾਂ ਨੂੰ, ਜੀ ਆਇਆਂ ਨੂੰ ਸਭਨਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।